आज जपजी साहब ने 38 पौड़ी और श्लोक और इस नाल जपजी साहब की व्याख्या संपूर्ण हो जाएगी। साड़ी मत साड़ी बुद्ध ने जितना समझिया जानिया उतना क्या, लेकिन बहुत कुछ अजे भी अनकहा है, पूरा किया जा ही नहीं सकता है। इको अंकार सतनाम करता पुरख निरपौ निर्वैर अकाल मूरत आजूनि सैवं मुरे परसा जत पहारा तीरज सुनियार जत पहारा तीरज सुनियार एहरन मत वेद हथियार पाओ खल्ला अगण तपताओ पांडा पाओ अमरत तित ढाल कड़िए शब्द सच्ची टकसाल जिनको नदरे करामा तिनकार नानक नदरी नदरे निहाल नानक नदरी नदरे निहाल श्लोक पवन गुरु पाणी पिता माता तरत महत पवन गुरु पाणी पिता माता तरत महत दिवस रात दोई दाई दाया खेल सगल जगत चंगियाया बुरियाया वाचे धर्म हजूर करमी आपो अपनी सकत काल नानक ते मुख यूजले केती छुट्टी ना जिन्नी नाम ते आया गए मसकत काल नानक ते मुख यूजले केती छुट्टी नाल छुट्टी अमृत नूं प्राप्त करना मुश्किल नहीं है, लेकिन अमृत दी संभाल करना बहुत मुश्किल है। अमृत मिल जाना उतना मुश्किल नहीं है जितना अमृत दी सार संभाल करनी मुश्किल है। अमृत मिल भी जाता है, अमृत दी बूंद हृदय च टपक भी आती है, पर जेकर इहदी संभाल ना कीती जाए ते फिर इंज निकल जांदी है दिल विचों जिवें छेकां वाले बर्तन च तुसी जिन्ना मर्जी पानी पाई जाओ, लगेगा कि पानी पै रहा है लेकिन इधरों पै रहा है ते उधरों निकलदा जा रहा है। पैसा कमाना मुश्किल नहीं है, पर कमाए हुए पैसे दी संभाल करना बहुत मुश्किल है। पैसा कमा लेना इतना कठिन नहीं है, पर जिन्ना कमाया है उसनु सेंसिबली खर्च करना और सेंसिबली संभालना दैट इज डिफिकल्ट। मैं एक कहानी पढ़ी कि बच्चा बड़ा फजूल खर्च सी, बाप ने जिन्ने पैसे देने उन्हें उड़ा के घर वापस आ जाया करना। बाप ने बड़ी बार कहना मेरी खून पसीने की कमाई तू रोड़ देना है, पर बच्चे नु समझ नहीं सी आंदी उदियां फरमाइशां रोज नवी बाप नु पैसा देना पैंदा, पर जदो देखदा वो फजूल खर्च हुंदा दिल नु बड़ी तकलीफ हुंदी सी। फिर एक दिन बाप ने कहा नहीं बस अज तो बाद मैं कोई पैसा नहीं देना, आप कमा ते अपनियां जरूरतां नु आप पूरा कर ले। बच्चे नु पहले तो लग्या शायद बाप उवें ही कह रहा है, पर जदो पैसे ना मिले तीन चार दिन तो फिर कम करना पिया। जदों काम कीता पहले दिन की कमाई 5 रुपए उसनु मिली। इना ਬੜਿਆਂ ਖੁਸ਼ 5 ਰੁਪਈਏ ਹੱਥ ਵਿੱਚ ਲਿਆ ਕੇ ਦੌੜਿਆ ਆਇਆ, ਬਾਪ ਨੂੰ ਕਹਿੰਦਾ ਲਓ ਪਿਤਾ ਜੀ ਇਹ ਮੇਰੀ ਜ਼ਿੰਦਗੀ ਦੀ ਪਹਿਲੀ ਕਮਾਈ ਮੇਰੀ। ਬਾਪ ਨੇ ਉਹਦੇ ਹੱਥੋਂ ਉਹ ਪੈਸੇ ਪਕੜੇ ਤੇ ਦੌੜ ਕੇ ਘਰ ਦੇ ਵਿੱਚ ਜੋ ਖੂਹ ਸੀਗਾ ਉਹਦੇ ਵਿੱਚ ਸੁੱਟ ਛੱਡੇ। ਬੜਾ ਗੁੱਸਾ ਆਇਆ ਲੜਕੇ ਨੂੰ ਕਿ ਹੱਦ ਹੋ ਗਈ, ਮੈਂ ਆਪਣੀ ਮਿਹਨਤ ਦੀ ਪਹਿਲੀ ਕਮਾਈ ਮੈਂ ਬਾਪ ਨੂੰ ਦੇ ਰਿਹਾ ਤੇ ਬਜਾਏ ਉਦੋਂ ਕਿ ਸਿਰ ਮੱਥੇ ਲਾ ਕੇ ਚੁੰਮੇ ਮੈਨੂੰ ਆਸ਼ੀਰਵਾਦ ਦੇਵੇ, ਮੇਰੀ ਪਿੱਠ ਠੋਕੇ ਤੇ ਚੁੱਕੇ ਨੇ ਖੁਦ ਸੁੱਟ ਛੱਡੀ। ਤੜਫ ਉੱਠਿਆ ਕਹਿੰਦਾ ਪਿਤਾ ਜੀ ਇਹ ਕੀ ਕੀਤਾ ਹੈ? ਕਹਿੰਦਾ ਮੈਂ ਉਹੀ ਕੀਤਾ ਹੈ ਬੇਟਾ ਜਿਹੜਾ ਤੂੰ ਸਾਰੀ ਜ਼ਿੰਦਗੀ ਕਰਦਾ ਰਿਹਾ ਹੈ। ਜਿੰਨੀ ਤੂੰ ਮਿਹਨਤ ਲਾਉਂਦਾ ਸੈਂ ਉਨੀ ਮਿਹਨਤ ਮੈਂ ਵੀ ਰੋਜ਼ ਲਾਉਂਦਾ ਸੈਂ, ਮੇਰੇ ਸਾਹਮਣੇ ਤੂੰ ਮੇਰੇ ਪੈਸੇ ਦੀ ਬਰਬਾਦੀ ਕਰਦਾ ਸੈਂ। ਅੱਜ ਮੈਂ ਤੈਨੂੰ ਅਹਿਸਾਸ ਕਰਵਾਇਆ ਕਿ ਪੈਸਾ ਜਦੋਂ ਰੋੜਿਆ ਜਾਂਦਾ ਹੈ ਤਾਂ ਕਿੰਨੀ ਕੁ ਤਕਲੀਫ ਹੁੰਦੀ ਹੈ। ਪੈਸਾ ਕਮਾਉਣਾ ਮੁਸ਼ਕਿਲ ਨਹੀਂ, ਪੈਸੇ ਦੀ ਸੰਭਾਲ ਮੁਸ਼ਕਿਲ ਹੈ। ਇਵੇਂ ਅੰਮ੍ਰਿਤ ਦੀ ਪ੍ਰਾਪਤੀ ਕਰ ਲੈਣਾ ਮੁਸ਼ਕਿਲ ਨਹੀਂ, ਪਰ ਅੰਮ੍ਰਿਤ ਦੀ ਸੰਭਾਲ ਮੁਸ਼ਕਿਲ ਹੈ। ਨਾ ਸੰਭਾਲੋ ਚਲਾ ਜਾਂਦਾ ਹੈ। ਸਾਧਨਾ ਕਰਨ ਵਕਤ ਜਦੋਂ ਆਨੰਦ ਮਿਲਦਾ ਹੈ, ਔਰ ਮੇਰਾ ਖਿਆਲ ਹੈ ਇਸ ਕਥਨ ਵਿੱਚ ਕਿੰਨੀ ਕੁ ਸੱਚਾਈ ਹੈ, ਅੱਜ ਤੁਹਾਡੇ ਵਿੱਚ ਬੈਠੀਆਂ ਬਹੁਤ ਸਾਰੀਆਂ ਰੂਹਾਂ ਹਾਮੀ ਭਰਨਗੀਆਂ ਕਿ ਹਾਂ ਹੁਣ ਸਾਨੂੰ ਵੀ ਪਤਾ ਹੈ ਕਿ ਕੀ ਸੁੱਖ ਹੈ, ਕੀ ਆਨੰਦ ਹੈ। ਅੱਜ ਸਵੇਰ ਦੀ ਸਾਧਨਾ ਤੋਂ ਬਾਅਦ ਜਿਹੜੇ ਪ੍ਰੇਮੀਆਂ ਨੇ ਆਪਣੇ ਅਨੁਭਵ ਦੱਸੇ ਨੇ, ਸਹੀ ਜਾਣੋ ਜੇ ਕਿਧਰੇ ਉਹਨਾਂ ਨੂੰ ਵਾਰੀ ਵਾਰੀ ਜੋ ਉਹਨਾਂ ਨੇ ਦੱਸਿਆ ਹੈ ਅਗਰ ਮੈਂ ਉਹ ਦੱਸਣ ਲੱਗ ਪਵਾਂ ਨਾ ਤਾਂ ਮੇਰਾ ਖਿਆਲ ਹੈ 3-4 ਘੰਟੇ ਚਾਹੀਦੇ ਨੇ ਉਹ ਗੱਲ ਦੱਸਣ ਵਾਸਤੇ ਜੋ ਅੰਦਰ ਮਹਿਸੂਸ ਹੋਇਆ ਹੈ, ਜੋ ਜੁਗਤ ਦੇ ਨਾਲ ਬੈਠਣ ਦਾ ਸਵਾਦ ਆਇਆ ਹੈ। ਮੈਂ ਸਵੇਰੇ ਵੀ ਕਿਹਾ ਸੀਗਾ ਮੇਰੇ ਵਾਸਤੇ ਇਹ ਸਭ ਤੋਂ ਵੱਡਾ ਇਨਾਮ ਹੁੰਦਾ ਹੈ। ਮੇਰੇ ਵਾਸਤੇ ਇਹ ਹਾਰਦਿਕ ਖੁਸ਼ੀ ਔਰ ਇਹ ਸੰਤੁਸ਼ਟੀ ਐਂਡ ਦ ਇਨਰ ਸੈਟਿਸਫੈਕਸ਼ਨ ਵਿਚ ਆਈ ਗੈਟ ਆਈ ਕਾਂਟ ਐਕਸਪਲੇਨ ਇਟ। ਇੱਕ ਸ਼ਾਹ ਜਦੋਂ ਆਪਣਾ ਕਮਾਇਆ ਹੋਇਆ ਧਨ ਆਪਣੇ ਬੱਚਿਆਂ ਆਪਣੇ ਭਰਾਵਾਂ ਨਾਲ ਵੰਡਦਾ ਤੇ ਜਦੋਂ ਭਰਾਵਾਂ ਦੀ ਵੀ ਗਰੀਬੀ ਦੂਰ ਹੁੰਦੀ ਹੈ ਤੇ ਦਿਲ ਚ ਖੁਸ਼ੀ ਤੇ ਆਉਂਦੀ। ਉਹ ਅੰਮ੍ਰਿਤ ਦੀ ਬੂੰਦ ਮਿਲ ਜਾਣਾ ਇੰਨਾ ਔਖਾ ਨਹੀਂ ਹੈ, ਪਰ ਹੁਣ ਸਵਾਲ ਇਹ ਉੱਠ ਖਲੋਏਗਾ ਕਿ ਜੋ ਸਾਧਨਾ ਚ ਅੰਮ੍ਰਿਤ ਦਾ ਸਵਾਦ ਚਖਿਆ ਹੈ ਇਸ ਅੰਮ੍ਰਿਤ ਦੀ ਸੰਭਾਲ ਤੁਸੀਂ ਕਿੰਨੀ ਕਰ ਪਾਉਂਦੇ ਹੋ? ਅੰਮ੍ਰਿਤ ਦਾ ਮਿਲ ਜਾਣਾ ਤੇ ਔਖਾ ਨਹੀਂ, ਸਹਿਜ ਹੈ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਸਹਿਜ ਹੈ ਪਰ ਔਖਾ ਪਤਾ ਕਿਉਂ? ਔਖਾ ਇਸ ਕਰਕੇ ਨੰਬਰ 1 ਚਾਹਤ ਦਿਲ ਵਿੱਚ ਨਹੀਂ ਉੱਠਦੀ, ਲੋੜ ਹੀ ਮਹਿਸੂਸ ਨਹੀਂ ਹੁੰਦੀ। ਦੂਸਰੀ ਗੱਲ, ਜੇਕਰ ਕੋਈ ਜੁਗਤ ਦੱਸਣ ਵਾਲਾ ਮਿਲ ਜਾਏ ਤਾਂ ਅਸੀਂ ਉਹਦੀ ਸੁਣਨ ਨੂੰ ਤਿਆਰ ਨਹੀਂ ਹੈਗੇ, ਲੜਨ ਨੂੰ ਤਿਆਰ ਹੈਗੇ। ਤੀਸਰੀ ਗੱਲ, ਜੇ ਸਿੱਖ ਲਈਏ ਤੇ ਬਸ ਸਾਹਮਣੇ ਤੇ ਜੁਗਤ ਨਾਲ ਬੈਠ ਗਏ, ਤੇ ਜੇ ਬਾਅਦ ਵਿੱਚੋਂ ਨਾ ਬੈਠੇ ਵਸਾਰ ਛੱਡੇ ਭੁਲਾ ਛੱਡੇ ਤੇ ਅੰਮ੍ਰਿਤ ਮਿਲਿਆ ਵੀ ਤੇ ਅੰਮ੍ਰਿਤ ਚਲਿਆ ਵੀ ਗਿਆ, ਫਿਰ ਅੰਮ੍ਰਿਤ ਮਿਲਿਆ ਵੀ ਅੰਮ੍ਰਿਤ ਖੋ ਵੀ ਗਿਆ। ਫਿਰ ਅੰਮ੍ਰਿਤ ਕਮਾਉਣਾ ਅੰਮ੍ਰਿਤ ਪਾ ਲੈਣਾ ਔਖਾ ਨਹੀਂ, ਅੰਮ੍ਰਿਤ ਦੀ ਸੰਭਾਲ ਬਹੁਤ ਔਖੀ ਹੈ। ਗੁਰੂ ਨਾਨਕ ਸਾਹਿਬ ਇਸ ਅਖੀਰਲੀ ਪੌੜੀ ਚ ਇਸੇ ਔਖਿਆਈ ਦਾ ਜ਼ਿਕਰ ਕਰਨ ਲੱਗੇ ਨੇ ਕਿ ਜੋ ਮੈਂ ਇਸ ਪੂਰੀ ਜਪਜੀ ਦੇ ਵਿੱਚ ਮੈਂ ਜੋ ਕੁਛ ਤੈਨੂੰ ਦੱਸਿਆ ਹੈ, ਜੋ ਕੁਛ ਮੈਂ ਤੈਨੂੰ ਸਮਝਾਇਆ ਹੈ, ਇਹਨੂੰ ਤੂੰ ਸੰਭਾਲ ਤਾਂ ਪਾਵੇਂਗਾ ਜੇ ਇਸ ਆਖਰੀ ਪੌੜੀ ਨੂੰ ਕਸੌਟੀ ਬਣਾ ਕੇ ਇਸ ਆਖਰੀ ਦੱਸੀਆਂ ਹੋਈਆਂ ਸਾਵਧਾਨੀਆਂ ਨੂੰ ਪ੍ਰੀਕਾਸ਼ਨਸ ਨੂੰ ਲੈ ਕੇ ਜੇਕਰ ਤੂੰ ਆਪਣੀ ਜ਼ਿੰਦਗੀ ਜੀਏਗਾ ਤੇ ਫਿਰ ਜੋ ਕੁਛ ਮੈਂ ਦੱਸ ਆਇਆ ਵਾਂ ਪਹਿਲੇ ਉਹ ਤੇਰੀ ਜ਼ਿੰਦਗੀ ਚ ਬਣਿਆ ਰਹੇਗਾ। ਸਿਰਫ ਧਨ ਦੇ ਹੀ ਨਹੀਂ ਰਹੇ, ਧਨ ਦੀ ਸੰਭਾਲ ਕਿਵੇਂ ਹੋਵੇ ਹੁਣ ਇਹ ਵੀ ਦੱਸ ਰਹੇ ਨੇ। ਜਿਤਨਾ ਗਹਿਰਾ ਜਿਤਨਾ ਉੱਚਾ ਗਿਆਨ ਪਿੱਛੇ ਦੇ ਚੁੱਕੇ ਨੇ, ਹੁਣ ਕਹਿ ਰਹੇ ਨੇ ਕਿ ਇਸ ਗਿਆਨ ਦੀ ਸੰਭਾਲ ਕਰਨੀ ਜ਼ਰੂਰੀ। ਜੇ ਨਹੀਂ ਸੰਭਾਲ ਕਰੇਗਾ ਤੇ ਫਿਰ ਇੰਨਾ ਹੀ ਕਹਿ ਸਕਦਾ ਹੈ ਅਹੰਕਾਰ ਨਾਲ ਕਿ ਹਾਂਜੀ ਮੈਂ ਵੀ ਸੁਣੀ ਸੀ, ਪਤਾ ਹੈ ਮੈਨੂੰ ਜਪਜੀ ਦੇ ਕੀ ਅਰਥ ਹੁੰਦੇ ਨੇ। ਪਰ ਜੇਕਰ ਸਹੀ ਸੰਭਾਲ ਨਹੀਂ ਕੀਤੀ, ਸਿਰਫ ਅਹੰਕਾਰ ਬਣ ਕੇ ਰਹਿ ਜਾਏਗਾ ਕਿ ਪਤਾ ਹੈ ਮੈਨੂੰ, ਲੇਕਿਨ ਪ੍ਰੈਕਟੀਕਲੀ ਉਹ ਅਨੁਭਵ ਉਹ ਰਸ ਜੇਕਰ ਨਹੀਂ ਹੈ ਤੇ ਫਿਰ ਗੱਲ ਨਹੀਂ ਬਣੀ। ਰਵਿੰਦਰਨਾਥ ਟੈਗੋਰ ਦੇ ਰਿਸ਼ਤੇ ਦੇ ਵਿੱਚ ਇੱਕ ਸੀਗੇ, ਉਹਨਾਂ ਦਾ ਨਾਮ ਸੀ ਮਹਿੰਦਰਨਾਥ। ਸੰਤ ਸੀਗੇ, ਬੜੀ ਬੰਦਗੀ ਕਰਦੇ ਸੀਗੇ, ਇੱਕ ਬਜਰੇ ਉੱਤੇ ਰਹਿੰਦੇ ਸੀਗੇ, ਪਾਣੀ ਤੋਂ ਲੰਘ ਕੇ ਉਹਨਾਂ ਦੇ ਬਜਰੇ ਤੱਕ ਪਹੁੰਚਿਆ ਜਾਂਦਾ ਸੀ। ਕਹਿੰਦੇ ਨੇ ਇੱਕ ਅੱਧੀ ਰਾਤ ਉਹ ਬੜੇ ਸ਼ਾਂਤ ਔਰ ਮਾਹੌਲ ਦੇ ਵਿੱਚ ਬੈਠੇ, ਉਹ ਆਨੰਦ ਵਿੱਚ ਸੀਗੇ, ਅੱਖਾਂ ਬੰਦ ਕਰਕੇ ਆਪਣੀ ਬੰਦਗੀ 'ਚ ਸੀਗੇ ਕਿ ਅਚਾਨਕ ਪਾਣੀ ਦੇ ਵਿੱਚ ਕੁਝ ਸ਼ੋਰ ਜਿਹਾ ਮਹਿਸੂਸ ਹੋਇਆ ਔਰ ਅਜੇ ਕੇ ਸੰਭਲ ਪਾਉਂਦੇ ਇੱਕ ਨੌਜਵਾਨ ਸਰਦੀ ਦੀ ਰਾਤ ਵਿੱਚ ਛਾਲ ਮਾਰ ਕੇ ਇਹਨਾਂ ਦੇ ਬਜਰੇ 'ਚ, ਬਜਰਾ ਵੱਡੀ ਕਿਸ਼ਤੀ ਨੂੰ ਕਹਿੰਦੇ ਨੇ, ਉਹਦੇ ਵਿੱਚ ਆ ਖਲੋਤਾ। ਅਚਾਨਕ ਅੱਧੀ ਰਾਤ ਇਸ ਮਹਿਮਾਨ ਨੂੰ ਆਇਆ ਵੇਖ ਕੇ ਔਰ ਬੜੇ ਅਜੀਬ ਢੰਗ ਔਰ ਅਜੀਬ ਟਾਈਮ ਆਏ ਵੇਖ ਕੇ ਤੇ ਥੋੜੇ ਜੇ ਹੈਰਾਨ ਜੇ ਹੋਏ। ਲੇਕਿਨ ਉਸ ਨੌਜਵਾਨ ਨੇ ਨਜ਼ਦੀਕ ਆ ਕੇ ਇਕਦਮ ਭਿੱਜਿਆ ਹੈ, ਪਾਣੀ ਨੁੱਚੜ ਰਿਹਾ ਉਹਦੇ ਜਿਸਮ ਤੋਂ, ਤੇ ਅੱਖਾਂ 'ਚ ਅੱਖਾਂ ਪਾ ਕੇ ਕਹਿੰਦੇ, ਤੂੰ ਰੱਬ ਨੂੰ ਦੇਖਿਆ? ਜਿਸ ਰੱਬ ਦੀ ਤੂੰ ਬੰਦਗੀ ਕਰ ਰਿਹਾ ਤੂੰ ਉਸ ਰੱਬ ਨੂੰ ਮਿਲਿਆ? ਸਖ ਪਕਾ ਗਏ ਮਹਿੰਦਰਨਾਥ, ਜਵਾਬ ਕੁਛ ਦੇਣ ਲੱਗੇ ਹੀ ਸੀ ਇੰਨੇ ਨੂੰ ਉਹ ਨੌਜਵਾਨ ਪਰਤ ਗਿਆ, ਦੌੜ ਕੇ ਉਹਦੇ ਮਗਰ ਗਏ, ਭਾਈ ਤੂੰ ਸਵਾਲ ਤਾਂ ਕੀਤਾ, ਮੇਰਾ ਜਵਾਬ ਤੇ ਤੂੰ ਸੁਣਿਆ ਨੀ, ਸਵਾਲ ਤੂੰ ਮੇਰੇ ਕੋਲੋਂ ਪੁੱਛਿਆ ਹੈ ਪਰ ਮੇਰਾ ਜਵਾਬ ਤੇ ਸੁਣ ਲੈ। ਉਸ ਨੌਜਵਾਨ ਨੇ ਕਿਹਾ ਕਿ ਨਹੀਂ, ਹੁਣ ਮੈਨੂੰ ਤੇਰੇ ਮੂੰਹ ਤੋਂ ਜਵਾਬ ਸੁਣਨ ਦੀ ਜ਼ਰੂਰਤ ਨਹੀਂ, ਤੇਰੇ ਚਿਹਰੇ ਨੇ, ਤੇਰੀ ਅੱਖਾਂ ਦੀ ਘਬਰਾਹਟ ਨੇ ਦੱਸ ਦਿੱਤਾ ਹੈ ਕਿ ਤੈਨੂੰ ਅਜੇ ਨਹੀਂ ਮਿਲਿਆ, ਤੇਰੇ ਹੁਣ ਜਵਾਬ ਦੀ ਮੈਨੂੰ ਲੋੜ ਨਹੀਂ, ਯੂ ਆਰ ਫੇਸ ਇਜ਼ ਟੈਲਿੰਗ ਮੀ ਐਵਰੀਥਿੰਗ, ਕਿ ਤੂੰ ਖੁਦ ਅਜੇ ਸਰਚ ਵਿੱਚ ਹੈ, ਖੋਜ ਵਿੱਚ ਹੈ, ਤੈਨੂੰ ਅਜੇ ਲੱਭਾ ਕੋਈ ਨਹੀਂ। ਔਰ ਇਸ ਨੌਜਵਾਨ ਨੇ ਛਾਲ ਮਾਰੀ ਪਾਣੀ 'ਚ ਤੈਰ ਕੇ ਤੇ ਪਾਰ। ਮਹਿੰਦਰਨਾਥ ਕਾਫੀ ਦੇਰ ਤੱਕ ਸੋਚਦੇ ਰਹੇ ਕਿ ਇਸ ਬੰਦੇ ਨੇ ਮੇਰੀਆਂ ਅੱਖਾਂ 'ਚੋਂ ਉਹ ਕੁਛ ਪੜ ਲਿਆ ਹੈ ਜੋ ਮੇਰੇ ਮਨ ਦੇ ਗਹਿਰਾਈਆਂ 'ਚ ਕੈਦ ਸੀ, ਜੋ ਦੁਨੀਆ ਨਹੀਂ ਦੇਖ ਸਕੀ। ਦੁਨੀਆ ਸਿਰਫ ਇੰਨਾ ਜਾਣਦੀ ਸੀ ਕਿ ਬੜਾ ਗੁਰਮੁਖ ਹੈ, ਬੜਾ ਸੰਤ ਆਦਮੀ ਹੈ, ਪਰ ਇਸ ਨੇ ਮੇਰੇ ਦਿਲ ਦੀ ਗਹਿਰਾਈਆਂ 'ਚੋਂ ਵੇਖ ਲਿਆ ਹੈ ਕਿ ਅਜੇ ਮੈਂ ਦੂਰ ਹਾਂ। ਇਹ ਨੌਜਵਾਨ ਵਿਵੇਕਾਨੰਦ ਸੀ, ਨਰਿੰਦਰਨਾਥ ਬਾਅਦ ਵਿੱਚੋਂ, ਜਿਨ੍ਹਾਂ ਦਾ ਨਾਮ ਵਿਵੇਕਾਨੰਦ ਹੋਇਆ। ਠੀਕ ਇਸੇ ਤਰ੍ਹਾਂ ਕੋਈ ਕਹੇ ਕਿ ਮੈਨੂੰ ਗਿਆਨ ਸੁਣ ਕੇ ਤੇ ਗਿਆਨ ਮੈਨੂੰ ਹੋ ਗਿਆ ਹੈ, ਖਾਲੀ ਕਹਿ ਲੈਣ ਨਾਲ ਨਹੀਂ ਹੈ, ਇਹ ਚਿਹਰਾ ਤੇਰੇ ਦਿਲ ਦੀ ਤਸਵੀਰ ਹੈ, ਇਹ ਚਿਹਰਾ ਤੇਰਾ ਸ਼ੀਸ਼ਾ ਹੈ, ਸਭ ਦੱਸ ਦਿੰਦਾ ਤੇਰੇ ਕੋਲ ਕੀ ਹੈ ਕੀ ਨਹੀਂ। ਜਿਵੇਂ ਕੋਈ ਬੰਦਾ ਝੂਠ ਬੋਲੇ, ਦੇਖੋ ਉਹਦੇ ਮੂੰਹ ਤੇ ਸਾਫ਼ ਤੁਸੀਂ ਕਹਿੰਦੇ ਹੋ ਵੀ ਤੇਰੇ ਮੂੰਹ ਤੇ ਲਿਖਿਆ ਤੂੰ ਝੂਠ ਬੋਲ ਰਿਹਾ, ਮਨ ਚਾਹੇ ਨਾ ਮਨ, ਤੇਰੇ ਮੂੰਹ ਤੇ ਲਿਖਿਆ ਤੂੰ ਝੂਠ ਬੋਲ ਰਿਹਾ। ਕਿਸੇ ਨੂੰ ਚੋਰੀ ਕਰਦੇ ਆ ਫੜ ਲਓ, ਮੰਨੇ ਨਾ ਮੰਨੇ, ਉਹਦੀ ਘਬਰਾਹਟ, ਉਹਦੀ ਸਖਪਕਾਹਟ ਦੱਸਦੀ ਹੈ ਕਿ ਇਹਨੇ ਕੁਛ ਕੀਤਾ ਹੈ। ਤੇ ਕੋਈ ਖੁਸ਼ੀ ਦੀ ਖਬਰ, ਕੋਈ ਆਨੰਦ, ਕੋਈ ਸੁੱਖ ਦੀ ਖਬਰ ਸੁਣੀ ਹੋਵੇ, ਜਾ ਕੇ ਕਹੋ ਵੀ ਮੈਂ ਨਾ ਇੱਕ ਖਬਰ ਤੁਹਾਨੂੰ ਸੁਣਾਉਣੀ, ਤੇ ਚਿਹਰੇ ਦੀ ਮੁਸਕਰਾਹਟ ਐਂਡ ਬੀਮਿੰਗ ਸਮਾਈਲ ਅਪਨ ਯੂਅਰ ਫੇਸ, ਤੇ ਸੁਣਨ ਵਾਲੇ ਸਾਰੇ ਕਹਿ ਦੇਣਗੇ ਵੀ ਜ਼ਰੂਰ ਕੋਈ ਖੁਸ਼ੀ ਦੀ ਗੱਲ ਲੱਗਦੀ, ਵੀ ਦੱਸਣ ਤੋਂ ਪਹਿਲਾਂ ਹੀ ਤੇਰਾ ਚਿਹਰਾ ਇੰਨਾ ਖੁਸ਼ ਹੈ। ਠੀਕ ਇਸੇ ਤਰ੍ਹਾਂ ਕੋਈ ਕਹੇ ਮੈਨੂੰ ਗਿਆਨ ਹੋ ਗਿਆ ਹੈ, ਖਾਲੀ ਕਹਿ ਲੈਣ ਨਾਲ ਗਿਆਨ ਨਹੀਂ ਹੈ, ਗਿਆਨ ਉਹਦੇ ਚਿਹਰੇ ਤੇ ਛਲਕੇਗਾ। ਗਿਆਨ ਇੱਕ ਸੰਤੁਸ਼ਟੀ ਦਿੰਦਾ ਹੈ, ਗਿਆਨ ਇੱਕ ਪ੍ਰੇਮ ਇੱਕ ਚਿਹਰੇ ਤੇ ਐਸੀ ਰੰਗਤ ਦੇ ਦਿੰਦਾ ਹੈ। ਸ਼ਾਇਰ ਕਹਿੰਦਾ ਨਾ, ਨਾ ਥਾ ਯਕੀ ਹਮਕੋ ਕਿ ਹੈ ਖੁਦਾ ਕੀ ਵੀ ਜਾਤ ਕੋਈ, ਜੋ ਦੇਖਾ ਮੁਰਸ਼ਦ ਕਾ ਚਿਹਰਾ ਤੋ ਮੁਝੇ ਯਕੀਨ ਆਇਆ। ਮੁਰਸ਼ਦ ਕਹਿੰਦੇ ਨੇ ਗੁਰੂ ਨੂੰ, ਉਰਦੂ ਭਾਸ਼ਾ 'ਚ ਗੁਰੂ ਨੂੰ ਮੁਰਸ਼ਦ ਕਹਿੰਦੇ ਨੇ, ਕਿ ਜੇ ਦੇਖਿਆ ਮੁਰਸ਼ਦ ਦਾ ਚਿਹਰਾ ਤੇ ਯਕੀਨ ਆਇਆ ਕਿ ਜ਼ਰੂਰ ਇਹਦੇ ਕੋਲ ਕੁਛ ਹੈ, ਜ਼ਰੂਰ ਇਹਦੇ ਕੋਲ ਕੁਛ ਹੈ ਜੋ ਮੇਰੇ ਕੋਲ ਨਹੀਂ ਹੈ, ਔਰ ਜ਼ਰੂਰ ਉਹ ਦੁਨੀਆਂ ਦਾ ਨਹੀਂ, ਕੁਛ ਦੁਨੀਆਂ ਤੋਂ ਬਾਹਰਲਾ ਹੈ, ਜੋ ਚਿਹਰੇ ਤੇ ਇੰਨੀ ਰੌਣਕ ਹੈ। ਇੱਕ ਫਕੀਰ ਨੇ ਬੜਾ ਸੋਹਣਾ ਜ਼ਿਕਰ ਕੀਤਾ ਹੈ, ਉਹ ਕਹਿੰਦਾ ਹੈ ਕਿ ਕੀ ਪਛਾਣ ਹੈ ਕਿ ਕੌਣ ਫਕੀਰ ਹੈ। ਅਕਸਰ ਆਮ ਤੌਰ ਤੇ ਸਵਾਲ ਲੋਕ ਪੁੱਛਦੇ ਨੇ ਵੀ ਸੰਤ ਦੀ ਕੀ ਪਛਾਣ ਹੈ। ਮੈਂ ਕਈ ਵਾਰੀ ਕਹਿੰਦੇ ਤੈਨੂੰ ਆਪਣੀ ਪਛਾਣ ਤੇ ਆਇਆ, ਕੋਈ ਨੀ, ਦੂਜਿਆਂ ਦੀ ਪਛਾਣ ਕੀ ਲੱਭਦਾ ਪਿਆ? ਜਿਹੜਾ ਆਪ ਸੁੱਤਾ ਹੈ ਉਹ ਜਾਗੇ ਦੀ ਪਹਿਚਾਣ ਕੀ ਕਰ ਸਕੇਗਾ? ਜਿਹਦੀਆਂ ਆਪਣੀਆਂ ਅੱਖਾਂ ਬੰਦ ਨੇ ਉਹ ਅੱਖਾਂ ਖੁੱਲੇ ਵਾਲੇ ਦੀ ਪਛਾਣ ਕਿਵੇਂ ਕਰ ਪਾਏਗਾ? ਬਹੁਤ ਔਖਾ ਹੈ, ਨਹੀਂ ਕੀਤੀ ਜਾ ਸਕਦੀ। ਯਕੀਨ ਜਾਨਣਾ, ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਦੇ ਵਿੱਚ ਜਦੋਂ ਆਪਣਾ ਬਜ਼ੁਰਗੀ ਦਾ ਸਮਾਂ ਬਿਤਾਉਣਾ ਸ਼ੁਰੂ ਕੀਤਾ ਹੈ, ਬੜੀ ਸੰਗਤ, ਬੜੀ ਹੁੰਮ ਹੁਮਾਹਟ, ਬੜਾ ਰੌਣਕਾਂ ਲੱਗੀਆਂ ਰਹਿੰਦੀਆਂ ਸੀ ਚਾਰੋਂ ਪਾਸੇ। ਇੱਕ ਦਿਨ ਬਾਬੇ ਨੇ ਸਾਂਗ ਵਰਤਾਇਆ, ਬੜੀ ਮਿੱਠੀ ਕਥਾ ਹੈ। ਇੱਕ ਦਿਨ ਬਾਬੇ ਨੇ ਸਾਂਗ ਵਰਤਾਇਆ, ਸਾਂਗ ਕੀ ਵਰਤਾਇਆ? ਕੂੜ ਛੁਰਾ ਮੁੱਠਾ ਮੁਰਦਾਰ, ਤਾਣਕ ਰੂਪ ਤਰਾ ਕਰਤਾਰ। ਕੀਤਾ ਕਿ ਹੱਥ ਵਿੱਚ ਲੱਕੜੀ ਦਾ ਛੁਰਾ ਫੜ ਲਿਆ, ਕੱਚ ਦੀ ਬੋਤਲ ਦੇ ਵਿੱਚ ਪਾਣੀ ਰੰਗ ਵਾਲਾ ਲਾਲ ਰੰਗ ਪਾ ਕੇ ਦੇਖਣ ਨੂੰ ਲੱਗੇ ਕਿ ਜਿਵੇਂ ਸ਼ਰਾਬ ਹੈ, ਕੇਸ ਖੋਲ ਲਏ, ਪਗੜੀ ਸਿਰ ਤੋਂ ਲਾ ਛੱਡ ਲਈ, ਕੁੱਤੇ ਨਾਲ ਲਾ ਲਏ। ਇਹ ਵੇਸ ਬਣਾਇਆ ਗੁਰੂ ਨਾਨਕ ਨੇ ਤੇ ਗਲੀ ਦੇ ਵਿੱਚ ਲੱਗ ਪਏ ਚੱਕਰ ਲਾਣ। ਹੁਣ ਜਦੋਂ ਬਾਬੇ ਦਾ ਇਹ ਵੇਸ ਦੇਖਿਆ ਤੇ ਚੰਗੇ ਚੰਗੇ ਕਹਿਣ, ਬਾਬਾ ਸਤਰ ਬਤਰਾ, ਬਾਬੇ ਨੂੰ ਕੁਛ ਹੋ ਗਿਆ, ਚੰਗਾ ਭਲਾ ਹੁੰਦਾ ਸੀ, ਬੜੀਆਂ ਸੋਹਣੀਆਂ ਗੱਲਾਂ ਸੁਣਾਉਂਦਾ ਸੀ ਰੱਬ ਦੀਆਂ ਗੱਲਾਂ, ਇਹਨੂੰ ਕੀ ਹੋਇਆ? ਐਸਾ ਭਿਆਨਕ ਰੂਪ ਬਣਾਇਆ ਕਿ ਚੰਗੇ ਚੰਗੇ ਦੌੜ ਗਏ, ਭੱਜ ਗਏ, ਹੋਰ ਤੇ ਹੋਰ ਬਾਬਾ ਬੁੱਢਾ ਵਰਗੇ ਵੀ ਭੱਜ ਗਏ, ਜਿਨ੍ਹਾਂ ਨੂੰ ਬ੍ਰਹਮ ਗਿਆਨੀ ਕਿਹਾ ਜਾਂਦਾ ਹੈ ਨਾ, ਉਹ ਵੀ ਚਲੇ ਗਏ। ਰਹਿ ਗਏ ਸਿਰਫ ਇੱਕੋ ਇੱਕ, ਕੌਣ ਰਹਿ ਗਏ? ਭਾਈ ਲੈਣਾ, ਮਗਰੇ ਮਗਰੇ ਤੁਰਿਆ ਜਾਏ। ਸਾਰੇ ਪਿੰਡ ਦਾ ਚੱਕਰ ਜਦੋਂ ਲਾ ਲਿਆ ਤੇ ਦੇਖਿਆ ਮੁੜ ਕੇ ਤੇ ਅਜੇ ਵੀ ਇੱਕ ਬੰਦਾ ਹੈ, ਥੋੜਾ ਜਿਹਾ ਹੋਰ ਭਿਅੰਕਰ ਰੂਪ ਦਿਖਾਇਆ ਆਪਣਾ, ਪਰ ਜਿੰਨਾ ਭਿਅੰਕਰ ਰੂਪ ਦਿਖਾਇਆ ਭਾਈ ਲੈਣਾ, ਉਹਨਾਂ ਹੱਥ ਜੋੜ ਕੇ ਤੇ ਉਹਨਾਂ ਹੀ ਪਿਆਰ ਨਾਲ ਧੰਨ ਨਿਰੰਕਾਰ, ਧੰਨ ਨਿਰੰਕਾਰ। ਜਦੋਂ ਵੇਖਿਆ ਵੀ ਗੱਲ ਤੇ ਬਣੀ ਕੋਈ ਨਹੀਂ, ਤੇ ਬਾਬਾ ਜੀ ਮੁਸਕੁਰਾ ਪਏ, ਮੁਸਕੁਰਾ ਕੇ ਕਹਿੰਦੇ ਨੇ ਵੀ ਸਾਰੇ ਭੱਜ ਗਏ ਮੇਰੇ ਇਸ ਵੇਸ ਨੂੰ ਵੇਖ ਕੇ, ਤੂੰ ਕਿਉਂ ਨੀ ਭੱਜਿਆ, ਤੂੰ ਕਿਉਂ ਨੀ ਗਿਆ? ਤੇ ਭਾਈ ਲੈਣਾ ਜੀ ਕਹਿੰਦੇ ਨੇ ਮੇਰੇ ਸਤਿਗੁਰੂ, ਤੇਰੇ ਸੋਹਣੇ ਸੁਥਰੇ ਰੂਪ ਤੇ ਬਥੇਰੇ ਵੇਖੇ ਸੀਗੇ, ਪਰ ਤੇਰਾ ਤਾਣਕ ਰੂਪ ਤੇ ਪਹਿਲੀ ਵਾਰੀ ਵੇਖਣ ਨੂੰ ਮਿਲਦਾ ਪਿਆ। ਇਹ ਜਿਹੜਾ ਤੂੰ ਅੱਜ ਸਾਂਗ ਵਰਤਾਇਆ, ਇਹ ਜਿਹੜੀ ਤੂੰ ਅੱਜ ਲੀਲਾ ਪਿਆ ਵਿਖਾ ਰਿਹਾ ਹੈ, ਇਹ ਲੀਲਾ ਤੇ ਮੈਨੂੰ ਪਹਿਲੀ ਵਾਰੀ ਵੇਖਣ ਨੂੰ, ਫਿਰ ਪਤਾ ਨੀ ਤੂੰ ਕਦ ਕਰੇ ਨਾ ਕਰੇ। ਔਰ ਤੇਰੇ ਹਰ ਰੂਪ ਦੇ ਵਿੱਚ ਤੇਰਾ ਨੂਰ ਛਲਕ ਰਿਹਾ ਹੈ, ਬਾਬਾ ਤੂੰ ਆਪਣੇ ਨੂਰ ਨੂੰ ਕਿਵੇਂ ਛੁਪਾਵੇਂਗਾ, ਤੂੰ ਆਪਣੀ ਕਸ਼ਿਸ਼ ਨੂੰ ਕਿਵੇਂ ਰੋਕੇਗਾ, ਤੂੰ ਆਪਣੀ ਖਿੱਚ ਨੂੰ ਕਿਵੇਂ ਰੋਕੇਗਾ? ਤਾਣਕ ਰੂਪ ਤੇਰਾ ਮੇਰੇ ਵਾਸਤੇ ਤਾਣਕ ਨੀ, ਇਹ ਵੀ ਪਿਆਰਾ ਹੈ। ਖਿਆਲ ਕਰਨਾ, ਕੁਝ ਇਹੋ ਜਿਹੀ ਮਿਲਦੀ ਜੁਲਦੀ ਘਟਨਾ ਭਗਤ ਨਾਮਦੇਵ ਜੀ ਦੇ ਵੀ ਜੀਵਨ ਚ ਆਉਂਦੀ ਹੈ। ਇਹਨਾਂ ਦੇ ਵਿਰੋਧੀ, ਇਹਨਾਂ ਦੇ ਕੁਛ ਵਿਰੋਧੀ ਖੜੇ ਹੋ ਗਏ। ਕੌਣ ਖੜੇ ਹੋ ਗਏ? ਧਾਰਮਿਕ ਲੋਕ। ਅਜੀਬ ਗੱਲ ਹੈ ਨਾ, ਹੈ, ਧਾਰਮਿਕ ਲੋਕ ਭਗਤ ਦੇ ਖਿਲਾਫ ਖੜੇ ਹੋ ਗਏ। ਗੱਲ ਬਣਦੀ ਕੋਈ? ਰਿਲੀਜੀਅਸ ਪੀਪਲ ਆਰ ਅਗੇਂਸਟ ਵਨ ਭਗਤ, ਵਨ ਡੈਵੋਟੀ ਆਫ ਗਾਡ। ਪਰ ਹੁੰਦਾ ਇੰਜੀ, ਹੁੰਦਾ ਇੰਜੀ, ਸੰਸਾਰੀਆਂ ਨੂੰ, ਵਿਸ਼ਿਆਂ ਨੂੰ ਤੇ ਫਿਕਰ ਹੀ ਕੋਈ ਨੀ, ਤੇ ਨਾ ਵੇਲ ਹੈਗੀ ਕਿ ਉਹ ਭਗਤਾਂ ਦੇ ਮਗਰ ਜਾਏ, ਭਗਤਾਂ ਦੇ ਮਗਰ ਤੇ ਰੱਬ ਦੇ ਉਹ ਸਾਰੇ ਝੂਠੇ ਨਾਮ ਲੇਵਾ ਬੰਦੇ ਜਾਂਦੇ ਨੇ ਜਿਹੜੇ ਛਾਤੀ ਤੇ ਠੋਕਦੇ ਮੇਰੇ ਨਾਲੋਂ ਵੱਡਾ ਸੇਵਾਦਾਰ ਕੌਣ ਹੈ, ਮੇਰੇ ਨਾਲੋਂ ਵੱਡਾ ਦਾਨੀ ਕੌਣ ਹੈ, ਮੇਰੇ ਨਾਲੋਂ ਵੱਡਾ ਗਿਆਨੀ ਕੌਣ ਹੈ, ਇਹੋ ਜਿਹੇ ਜਾਂਦੇ ਨੇ ਸੱਚੇ ਭਗਤ ਦੇ ਮਗਰ। ਸ਼ਾਇਰ ਕਹਿੰਦਾ ਨਾ, ਜੋ ਕਰੋਗੇ ਬਦਨਾਮ ਤੋਂ ਕਿਆ ਨਾਮ ਨਾ ਹੋਗਾ, ਕੀ ਫਰਕ ਪੈਣਾ, ਭਗਤ ਦੀ ਤੌਰ ਉਸਤਤ ਹੋ ਜਾਣੀ ਹੈ। ਪੰਡਿਤ ਪੁਰੋਹਿਤਾਂ ਨੇ ਮਿਲ ਕੇ ਸਕੀਮ ਬਣਾਈ ਕਿ ਇੱਕ ਪੇੜ ਦੇ ਥੱਲੇ ਜਿੱਥੇ ਕਿ ਇੱਕ ਭੂਤ ਦਾ ਡੇਰਾ ਹੈ, ਜਿਹੜਾ ਜਾਵੇ ਉਹਨੂੰ ਮਾਰ ਛੱਡਦਾ ਹੈ, ਤੇ ਇਹਨੂੰ ਬਾਨੇ ਕੁ ਬਾਨੇ ਉੱਥੇ ਭੇਜ ਦਿੰਦੇ ਹਾਂ, ਭਗਤ ਨਾਮਦੇਵ ਨੂੰ ਮਾਰ ਦੇਣਗੇ ਇਹਨੂੰ ਛੁੱਟੀ। ਪੂਰੀ ਰਾਤ ਕੀਰਤਨ ਚੱਲਣਾ ਸੀ, ਚੱਲਦੇ ਕੀਰਤਨ ਚ ਦੋ ਚਾਰ ਗਏ, ਬੜੀ ਪਿਆਸ ਲੱਗੀ, ਕੋਈ ਜਾਣਾ ਪਾਣੀ ਪਿਆਏਗਾ, ਬੜੀ ਪਿਆਸ ਲੱਗੀ। ਭਗਤ ਜੀ ਫੱਟ ਖਲੋ ਗਏ, ਕਹਿੰਦੇ ਮੈਂ ਲੈਣਾ। ਕਹਿੰਦੇ ਚੰਗਾ, ਉਹ ਫਲਾਣੇ ਖੂਹ ਦਾ ਪਾਣੀ ਬਹੁਤ ਮਿੱਠਾ, ਉੱਥੋਂ ਹੀ ਲੈ ਕੇ ਆਈ, ਉੱਥੋਂ ਹੀ ਜਾਈ। ਓਲੇ ਪਾਏ ਭਗਤ ਨੇ ਕਮੰਡਲ ਚੁੱਕਿਆ, ਤੁਰ ਪਿਆ ਉੱਥੇ, ਜਿਉਂ ਰੱਸੀ ਪਾ ਕੇ ਤੇ ਲਟਕਾਇਆ ਖੂਹ ਦੇ ਵਿੱਚ, ਤੇ ਕਹਿੰਦੇ ਨੇ ਉਹ ਭਿਅੰਕਰ ਰੂਪ ਪ੍ਰੇਤ ਜਿਹੜਾ ਉਹ ਸਾਹਮਣੇ ਆ ਕੇ ਖਲੋ ਗਿਆ, ਬੜਾ ਭਿਅੰਕਰ ਸਰੂਪ ਉਸਦਾ। ਭੂਤ ਪ੍ਰੇਤ ਸੂਕਰ ਮਿਗਰਾਜ ਸਾਰੇ ਹੁੰਦੇ ਨੇ, ਇਹ ਨਹੀਂ ਗੇ ਨਹੀਂ ਹੁੰਦੇ, ਪਰ ਉਹ ਐਡੇ ਵਿਹਲੇ ਨਹੀਂ ਗੇ ਕਿ ਐਵੇਂ ਤੁਹਾਡੇ ਨਾਲ ਸਮਝੇ ਦਰਸ਼ਨ ਪਰਸਨ ਕਰਦੇ ਹਨ, ਹੈਲੋ ਹਾਏ ਨਹੀਂ ਕਰਦੇ ਫਿਰਦੇ ਉਹ। ਮੈਂ ਕਈ ਵਾਰੀ ਦੇਖਿਆ ਅਨਪੜਤਾ, ਜਾਹਿਲਤਾ ਦੇ ਵਿੱਚ ਕਈ ਵਾਰ ਲੋਕ, ਪੇਟ ਦਰਦ ਹੋ ਗਿਆ ਜ਼ਰੂਰ ਕੋਈ ਪ੍ਰੇਤ ਦੇ ਸਾਇਆ ਪੈ ਗਿਆ ਹੋਣਾ, ਤੇ ਫਲਾਣਾ ਹੋ ਗਿਆ ਤੇ ਜ਼ਰੂਰ ਕਿਸੇ ਦਾ ਸਾਇਆ ਪੈ ਗਿਆ ਹੋਣਾ। ਨਿੱਕੀ ਨਿੱਕੀ ਔਰਤਾਂ ਨੂੰ ਅਕਸਰ ਹਿਸਟੀਰੀਆ ਦੀ ਬਿਮਾਰੀ ਹੋ ਜਾਂਦੀ ਹੈ, ਔਰ ਹਿਸਟੀਰੀਆ ਦਾ ਇਲਾਜ ਕਰਨ ਦੀ ਬਜਾਏ ਉਹ ਸਮੇਂ ਦੇ ਵੀ ਜ਼ਰੂਰ ਇਹਨੂੰ ਕੋਈ ਚਮੜ ਗਿਆ, ਲੈ ਚਲੋ ਬਾਬਾ ਵਡਭਾਗ ਸਿੰਘ ਦੇ ਡੇਰੇ, ਉੱਥੇ ਹੁਣ ਉੱਥੇ ਜਾ ਕੇ ਕੰਮ ਬਣਨਾ। ਲੈ ਜਾਓ ਬਾਬਾ ਬਾਲਕ ਨਾਥ ਡੇਰੇ, ਸਿਰ ਮਾਰਨਗੇ ਤਾਂ ਠੀਕ ਹੋ ਜਾਣਗੇ। ਸਿਰ ਮਾਰਨ ਨਾਲ ਭੂਤ ਨਿਕਲਦੇ ਹੁਣ ਤੇ ਫਿਰ ਆ ਜਿੰਨੇ ਅਮੈਰੀਕਾ ਚ ਡਿਸਕੋ ਕਰਦੇ ਪਏ ਇਹਨਾਂ ਨੂੰ ਕਿਹੜੇ ਭੂਤ ਚਮੜੇ ਨੇ, ਤੇ ਜੇ ਚਮੜੇ ਨੇ ਤੇ ਇਹਨਾਂ ਦੇ ਜ਼ਰੂਰ ਉਤਰ ਜਾਣੇ ਚਾਹੀਦੇ ਸੀਗੇ। ਸਾਰਾ ਦਿਨ ਤੇ ਸਾਰੀ ਰਾਤ ਸਿਰ ਮਾਰਦੇ ਰਹਿੰਦੇ ਨੇ। ਨਾਮਦੇਵ ਜੀ ਦੇ ਸਾਹਮਣੇ ਉਹ ਭਿਅੰਕਰ ਸ਼ਕਲ ਦਾ ਪ੍ਰੇਤ ਆ ਕੇ ਖੜਾ ਹੋ ਗਿਆ ਔਰ ਨਾਮਦੇਵ ਨੇ ਜਦੋਂ ਦੇਖਿਆ ਹੱਥੋਂ ਕਮੰਡਲ ਛੁੱਟ ਗਿਆ। ਇੱਕ ਦੋ ਮਿੰਟ ਤੇ ਦੇਖਦੇ ਰਹੇ, ਅੱਖਾਂ ਫਟੀਆਂ ਰਹਿ ਗਈਆਂ ਤੇ ਫਿਰ ਕਹਿੰਦੇ ਨੇ ਹੱਥਾਂ ਦੇ ਨਾਲ ਨਾ ਤੇ ਬਈ ਉਸ ਵੇਲੇ ਉਹਨਾਂ ਕੋਲ ਮੰਜੀਰੇ ਸੀਗੇ ਤੇ ਨਾ ਢੋਲਕ ਸੀ ਨਾ ਮਰਦੰਗ ਸੀ, ਕੋਈ ਸਾਜ਼ ਚੁੱਕੇ ਥੋੜੀ ਸੀ। ਜਦੋਂ ਕੋਈ ਸਾਜ਼ ਨਾ ਹੋਵੇ ਤੇ ਫਿਰ ਆਮ ਤੌਰ ਤੇ ਹਿੰਦੂ ਭਗਤ ਦੋਨਾਂ ਹੱਥਾਂ ਨਾਲ ਤਾਲੀ ਵਜਾ ਕੇ ਸਾਜ਼ ਦਾ ਕੰਮ ਲੈ ਲੈਂਦੇ। ਦੋਨਾਂ ਹੱਥਾਂ ਨਾਲ ਤਾਲੀ ਵਜਾ ਵਜਾ ਕੇ ਕਹਿੰਦੇ ਨੇ ਉਹ ਮੇਰਾ ਬੀਠਲ ਰਾਇਆ, ਉਹ ਮੇਰਾ ਗੋਬਿੰਦ ਆਇਆ, ਨੱਚਣ ਲੱਗ ਪਏ। ਉਹ ਮੇਰਾ ਬੀਠਲ ਆਇਆ, ਉਹ ਮੇਰਾ ਗੋਬਿੰਦ ਆਇਆ। ਕਹਿੰਦੇ ਨੇ ਪ੍ਰੇਤ ਵੀ ਚੱਕਰ ਚ ਪੈ ਗਿਆ ਕਿ ਇਸ ਬੰਦੇ ਨੂੰ ਚੀਕਾਂ ਮਾਰਨੀਆਂ ਚਾਹੀਦੀਆਂ ਸੀ, ਡਰ ਕੇ ਬੇਹੋਸ਼ ਹੋ ਜਾਣਾ ਚਾਹੀਦਾ ਸੀ, ਕੁਛ ਤੇ ਕਰਦਾ, ਇਹ ਤੇ ਨਿਤ ਕਰਨ ਡਿਆ ਹੈ। ਔਰ ਭਗਤ ਦੀ ਇਸ ਅਵਸਥਾ ਤੇ ਕਹਿੰਦੇ ਨੇ ਪ੍ਰੇਤ ਦੀ ਥਾਂ ਤੇ ਆਪ ਗੋਬਿੰਦ ਪ੍ਰਗਟ, ਜਿਸ ਗੋਬਿੰਦ ਦੇ ਸਰੂਪ ਦਾ ਉਹ ਯਾਦ ਕਰਦੇ ਸਨ, ਪਿਆਰ ਕਰਦੇ ਸਨ, ਉਹ ਗੋਬਿੰਦ ਰੂਪ ਸਾਹਮਣੇ। ਤੇ ਨਾਮਦੇਵ ਕਹਿੰਦੇ ਉਸ ਵੇਲੇ ਜਦੋਂ ਸੋਹਣਾ ਆਇਆ ਸਰੂਪ ਤੇ ਫਿਰ ਚਰਨ ਬੰਦਨਾ ਡੰਡੋਤ ਕੀਤੀ, ਚਰਨ ਪਕੜ ਲਏ। ਕਹਿੰਦੇ ਨੇ ਉਸ ਵਕਤ ਗੋਬਿੰਦ ਜੀ, ਕਥਾ ਬੜੀ ਮਿੱਠੀ ਹੈ, ਕਹਿੰਦੇ ਉਸ ਵੇਲੇ ਗੋਬਿੰਦ ਜੀ ਨੇ ਕਿਹਾ ਐ ਭਗਤ ਕਿਸੇ ਰੂਪ ਚ ਤੇ ਮੈਨੂੰ ਛਿਪਿਆ ਰਹਿਣ ਦੇ, ਤੂੰ ਤੇ ਹਰ ਰੂਪ ਚ ਮੈਨੂੰ ਪਿਆ ਵੇਖਦਾ, ਪ੍ਰੇਤ ਰੂਪ ਚ ਜਿਹੜਾ ਮੈਨੂੰ ਵੇਖ ਸਕਦਾ ਹੈ ਇਸ ਤੋਂ ਉੱਚਾ ਮੇਰਾ ਹੋਰ ਭਗਤ ਕੌਣ ਹੋ ਸਕਦਾ, ਪ੍ਰੇਤ ਰੂਪ ਚ ਜਿਹੜਾ ਮੈਨੂੰ ਦੇਖ ਸਕਦਾ ਹੈ ਪਛਾਣ ਸਕਦਾ ਹੈ ਉਸ ਤੋਂ ਮੇਰਾ ਹੋਰ ਪਿਆਰਾ ਕੌਣ ਹੋ ਸਕਦਾ ਹੈ, ਤੇਰੇ ਵਰਗਾ ਮੇਰਾ ਹੋਰ ਕੋਈ ਭਗਤ ਨਹੀਂ। ਕਹਿੰਦੇ ਨਾ ਜ਼ਰੇ ਜ਼ਰੇ ਮੇ ਹੈ ਝਾਕੀ ਭਗਵਾਨ ਕੀ, ਕਿਸੀ ਸੂਝ ਵਾਲੀ ਆਖ ਨੇ ਪਹਿਚਾਨ ਕੀ, ਅੱਖਾਂ ਹੋਣ ਜਿਹਦੇ ਕੋਲ ਉਹ ਪ੍ਰੇਤ ਵਿੱਚ ਵੇਖ ਸਕਦਾ। ਔਰ ਖਿਆਲ ਕਰਨਾ ਜਿਹੜਾ ਪ੍ਰੇਤ ਵਿੱਚ ਵੇਖ ਸਕਦਾ ਉਹ ਇਨਸਾਨ ਦੇ ਰੂਪ ਵਿੱਚ ਨਹੀਂ ਉਹਨੂੰ ਪਛਾਣਦਾ। ਬਿਲਕੁਲ ਪਛਾਣਦਾ ਹੈ। ਤੇ ਗੁਰੂ ਨਾਨਕ ਸਾਹਿਬ ਦੇ ਇਸ ਬਣਾਏ ਭਿਅੰਕਰ ਸਰੂਪ ਨੂੰ ਵੇਖ ਕੇ ਵੀ ਭਾਈ ਲਹਿਣਾ ਜੀ ਮਗਰੇ ਮਗਰੇ ਪਿਆਰ ਦੇ ਬੱਧੇ, ਖਿੱਚ ਦੇ ਬੱਧੇ, ਚਰਨਾਂ ਦੇ ਬਵਰੇ ਬਣੇ, ਸਤਿਗੁਰਾਂ ਨੂੰ ਕਹਿੰਦੇ ਤੇਰਾ ਇਹ ਰੂਪ ਵੀ ਮੈਨੂੰ ਸੋਹਣਾ ਲੱਗਾ, ਇਹ ਵੀ ਸੋਹਣਾ ਲੱਗਾ। ਪਿਆਰ ਮਾਲਕ ਦੀ ਯਾਦ, ਮਾਲਕ ਦੀ ਬੰਦਗੀ ਦੇ ਵਿੱਚ ਕਈ ਵਾਰ ਬਹੁਤ ਸਾਰੀਆਂ ਪ੍ਰੀਖਿਆ ਦੀਆਂ ਘੜੀਆਂ ਹੁੰਦੀਆਂ ਨੇ। ਔਰ ਜੇਕਰ ਪ੍ਰੀਖਿਆ ਨਾ ਹੋਣ ਤੇ ਪਤਾ ਕਿਵੇਂ ਲੱਗੇ ਕਿ ਕਿੰਨਾ ਕੱਚਾ ਹੈ ਤੇ ਕਿੰਨਾ ਪੱਕਾ ਹੈ, ਇੱਥੋਂ ਹੀ ਤੇ ਪਤਾ ਲੱਗਦਾ ਹੈ। ਇਸ ਲਈ ਯਾਦ ਰਹੇ ਜਦੋਂ ਜਦੋਂ ਜੀਵਨ ਚ ਕੋਈ ਦੁੱਖ ਸੰਕਟ ਆਏ ਤੇ ਸਮਝ ਲੈਣਾ ਇਹ ਤੇਰੇ ਸਿਦਕ ਭਰੋਸੇ ਦੀ ਪ੍ਰੀਖਿਆ ਹੁੰਦੀ ਪਈ ਹੈ ਕਿ ਤੇਰਾ ਅਜੇ ਵੀ ਹੈ ਕਿ ਡੋਲਦਾ ਹੈ ਕਿ ਰਹਿ ਜਾਂਦਾ ਹੈ, ਕੀ ਹੁੰਦਾ ਹੈ। ਹਾਏ ਨਾ ਮਚਾਓ ਉਸ ਵੇਲੇ, ਉਸ ਵੇਲੇ ਤੇ ਆਪਣੇ ਵਿਵੇਕ ਨੂੰ, ਆਪਣੇ ਗਿਆਨ ਨੂੰ ਹੋਰ ਤਰੋ ਤਾਜ਼ਾ ਕਰ ਲੈ ਕਿ ਤੇਰੀ ਪ੍ਰੀਖਿਆ, ਦਿਸ ਇਜ਼ ਦ ਟਾਈਮ ਆਫ ਐਗਜ਼ਾਮੀਨੇਸ਼ਨ ਐਂਡ ਯੂ ਸ਼ੁੱਡ ਬੀ ਪਾਸਿੰਗ ਇਟ। ਪਰ ਪਾਸ ਉਹੀ ਉਹ ਕਰਨਗੇ ਜਿਨ੍ਹਾਂ ਨੇ ਜੀਵਨ ਵਿੱਚ ਸਤਸੰਗ ਦੀ ਇਹ ਸੰਗਤ ਦਾ ਰੰਗ ਕੁਛ ਕੁ ਅੰਦਰ ਲਿਆ, ਕੁਛ ਕੁ ਸਾਧਨਾ ਦਾ ਟਿਕਾ ਅੰਦਰ, ਉਹ ਅੰਮ੍ਰਿਤ ਦੀ ਬੂੰਦ ਜਿਨ੍ਹਾਂ ਨੂੰ ਅੰਦਰ ਮਿਲੀ ਹੈ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਮੈਂ ਜੋ ਅੰਮ੍ਰਿਤ ਦੀ ਬੂੰਦ ਜਪ ਜੀ ਦੇ ਰੂਪ ਵਿੱਚ ਤੁਹਾਨੂੰ ਦਿੱਤੀ ਹੈ, ਹੁਣ ਮੈਂ ਦੱਸਦਾ ਹਾਂ ਕਿ ਇਸ ਨੂੰ ਤੂੰ ਸੰਭਾਲ ਕਿਵੇਂ, ਇਸ ਦੀ ਤੂੰ ਰਕਸ਼ਾ ਕਿਸ ਤਰ੍ਹਾਂ ਕਰਨੀ ਕਿ ਇਹ ਗਿਆਨ ਤੇਰੇ ਜੀਵਨ ਚ ਉਤਰੇ। ਜਤ ਪਹਾਰਾ ਧੀਰਜ ਸੁਨਿਆਰ, ਜਤ ਕਹਿੰਦੇ ਨੇ ਬ੍ਰਹਮਚਰਜ ਨੂੰ, ਜਤ ਤੋਂ ਭਾਵ ਹੈ ਬ੍ਰਹਮਚਰਜ। ਮੈਂ ਪਿੱਛੇ ਵੀ ਜ਼ਿਕਰ ਕੀਤਾ ਸੀਗਾ ਬ੍ਰਹਮਚਰਜ ਦਾ ਅਰਥ ਕੀ ਹੈ। ਬ੍ਰਹਮਚਰਜ ਦਾ ਅਰਥ ਆਮ ਤੌਰ ਤੇ ਸਿਰਫ ਇਤਨਾ ਕੀਤਾ ਜਾਂਦਾ ਹੈ ਜੋ ਵਿਅਕਤੀ ਗ੍ਰਸਤੀ ਚ ਨਾ ਜਾਏ ਸੋ ਬ੍ਰਹਮਚਾਰੀ ਹੈ, ਬ੍ਰਹਮਚਰਜ। ਲੇਕਿਨ ਬ੍ਰਹਮਚਰਜ ਨੂੰ ਜੇਕਰ ਸ਼ਬਦ ਨੂੰ ਪੂਰਾ ਸਮਝੀਏ ਤੇ ਇਸ ਵਿੱਚ ਦੋ ਸ਼ਬਦ ਨੇ ਬ੍ਰਹਮ ਔਰ ਚਰਜ। ਬ੍ਰਹਮ ਦਾ ਅਰਥ ਹੈ ਪਰਮਾਤਮਾ, ਚਰਜ ਦਾ ਅਰਥ ਹੈ ਚਰੇ ਚਲੇ ਜਿਹੜਾ, ਮਤਲਬ ਜਿਹੜਾ ਆਪਣੇ ਅੰਦਰ ਉਸ ਪਰਮਾਤਮਾ ਦੇ ਅਨੁਭਵ ਦੇ ਵਿੱਚ ਟਿਕਿਆ ਹੈ, ਜਿਹੜਾ ਚੱਲਿਆ ਹੈ, ਜਿਹੜਾ ਚੱਲ ਕੇ ਪਹੁੰਚਿਆ ਹੈ ਅੰਦਰ, ਬ੍ਰਹਮਚਰਜ। ਲੇਕਿਨ ਬ੍ਰਹਮਚਰਜ ਦਾ ਇੱਕ ਅਰਥ ਇਹ ਵੀ ਹੈ ਐਬਸਟੇਨਸ, ਸੰਜਮ। ਸੰਜਮ ਦਾ ਨਿਸ਼ਚਿਤ ਤੌਰ ਤੇ ਬੜਾ ਫਰਕ ਪੈਂਦਾ ਹੈ। ਜਤ ਤੋਂ ਭਾਵ ਗ੍ਰਸਤੀ ਦੇ ਵਿੱਚ ਰਹਿ ਕੇ ਵੀ ਆਪਣੇ ਜੀਵਨ ਨੂੰ ਬੜਾ ਸੰਜਮਿਤ ਰੱਖੇ। 2400 ਘੰਟੇ ਜੇ ਮਨ ਵਿੱਚ ਵਿਕਾਰ ਚੱਲ ਰਿਹਾ ਹੈ, ਇਹੋ ਜਿਹੇ ਆਦਮੀ ਦੇ ਅੰਦਰ ਗਿਆਨ ਨਹੀਂ ਟਿਕ ਸਕਦਾ। ਕਾਲ ਕਰਨਾ, ਅਸ਼ਲੀਲ ਪੁਸਤਕਾਂ ਕਿਤਾਬਾਂ ਅਵੇਲੇਬਲ ਨੇ, ਤੇ ਜਿਹੜੇ ਫਿਰ ਦਿਨ ਰਾਤ ਬੱਚੇ ਪੜ੍ਹਦੇ ਨੇ ਉਹਨਾਂ ਨੂੰ, ਉਹਨਾਂ ਦੇ ਮਨ ਤੇ ਕੀ ਅਸਰ ਜਾਏਗਾ? ਉਹ ਹੀ ਜੀਵਨ ਚ ਹਰ ਚੀਜ਼ ਦਾ ਇੱਕ ਬੈਲੈਂਸ ਹੋਣਾ ਚਾਹੀਦਾ ਹੈ। ਬੈਲੈਂਸ ਤਾਂ ਆਏਗਾ ਜੇ ਅੰਦਰ ਸਮਝ ਹੋਵੇਗੀ। ਤੇ ਤੁਸੀਂ ਖਾਲੀ ਆਰਡਰ ਕੱਢ ਛੱਡਿਆ ਕਿ ਸਾਡੇ ਬੱਚੇ ਵਿਗੜ ਨਾ ਜਾਣ, ਲੜਕਾ ਨਾ ਵਿਗੜ ਜਾਏ, ਲੜਕੀ ਨਾ ਵਿਗੜ ਜਾਏ, ਪਰ ਜਿੱਥੇ ਬਾਪ ਵੀ ਵਿਗੜਿਆ ਹੋਵੇ, ਬੱਚੇ ਕੀ ਉਸਨੂੰ ਕੰਟਰੋਲ ਕਰ ਪਾਣਗੇ? ਜਤ ਸਮਝ, ਸਮੇਂ ਅਨੁਸਾਰ ਗ੍ਰਸਤ ਆਸ਼ਰਮ ਚ ਜਦੋਂ ਪ੍ਰਵੇਸ਼ ਕਰਦਾ ਹੈ ਤੇ ਉਹਦਾ ਵੀ ਵਿਧਾਨ ਉਹਨਾਂ ਨੇ ਦਿੱਤਾ ਹੈ, ਸੰਤਾਨ ਉਤਪਤੀ ਕਰੇ। ਸੰਤਾਨ ਉਤਪਤੀ ਤੋਂ ਬਾਅਦ ਫਿਰ ਸੰਜਮਿਤ ਜੀਵਨ ਹੋਣਾ ਚਾਹੀਦਾ ਹੈ, ਜਤ ਹੋਣਾ ਚਾਹੀਦਾ ਹੈ। ਔਰ ਜੇਕਰ ਕੋਈ ਇਹੋ ਜਿਹੇ ਜਤ ਦਾ ਪਾਲਣ ਕਰ ਰਿਹਾ ਹੈ, ਸੰਜਮਿਤ ਜੀਵਨ ਜੀ ਰਿਹਾ ਹੈ, ਤੇ ਚਾਹੇ ਉਹ ਪਤਨੀ ਜਾਂ ਪਤੀ ਵਾਲਾ, ਚਾਹੇ ਉਹ ਬੱਚਿਆਂ ਦਾ ਮਾਤਾ ਪਿਤਾ ਹੋਵੇ, ਤਾਂ ਵੀ ਜੇ ਸੰਜਮਿਤ ਹੈ, ਜੇ ਸਾਧਨਾ ਕਰ ਰਿਹਾ, ਉਹਨੂੰ ਬ੍ਰਹਮਚਾਰੀ ਹੀ ਕਿਹਾ ਜਾਏਗਾ। ਇਸ ਵਿਸ਼ੇ 'ਚ ਇੱਕ ਬੜੀ ਮਿੱਠੀ ਕਥਾ ਮੈਂ ਤੁਹਾਨੂੰ ਸੁਣਾਉਣੀ ਹੈ। ਕ੍ਰਿਸ਼ਨ ਮਹਾਰਾਜ ਸਭ ਤੋਂ ਜ਼ਿਆਦਾ ਬਦਨਾਮ ਇਸ ਮਾਮਲੇ 'ਚ ਇਹੋ ਹੀ ਨੇ। ਕਿਉਂ? ਕਹਿੰਦੇ ਜੀ 16,000 ਪਤਨੀਆਂ ਸੀ, 8 ਪਟਰਾਣੀਆਂ ਸੀ ਇਹਨਾਂ ਦੀਆਂ, ਐਵੀਆਂ ਗੋਪੀਆਂ ਜਿਹੜੀਆਂ ਸਨ ਉਹ। ਕਹਿੰਦੇ ਨੇ ਇੱਕ ਵਾਰ ਇਹਨਾਂ ਦੇ ਜਿੱਥੇ ਰਹਿੰਦੇ ਸਨ ਨਾ ਵਰਿੰਦਾਵਨ, ਉੱਥੇ ਨਜ਼ਦੀਕ ਇੱਕ ਰਿਸ਼ੀ ਆਏ, ਕੜੇ ਆਏ, ਦਰਵਾਸਾ ਰਿਸ਼ੀ। ਗੋਪੀਆਂ ਕਹਿੰਦੀਆਂ ਨੇ ਕਿ ਭਾਈ ਅਸੀਂ ਜਰਾ ਦਰਸ਼ਨ ਪਰਸ਼ਨ ਕਰਨ ਜਾਣਾ, ਲੰਗਰ ਪਾਣੀ ਉਹਨਾਂ ਦਾ ਪਕਾਇਆ, ਪਰ ਜਮੁਨਾ ਨਦੀ ਬਹੁਤ ਚੜੀ, ਪਾਰ ਜਾਣਾ ਅਸੀਂ ਚਾਹੁੰਦੇ ਹਾਂ, ਕਿਵੇਂ ਜਾਈਏ? ਕ੍ਰਿਸ਼ਨ ਜੀ ਕਹਿੰਦੇ ਇੰਜ ਕਰੋ, ਜਾ ਕੇ ਜਮੁਨਾ ਨੂੰ ਕਹੋ ਕਿ ਜੇ ਕ੍ਰਿਸ਼ਨ ਬ੍ਰਹਮਚਾਰੀ ਹੈ ਤੇ ਸਾਨੂੰ ਰਾਹ ਦੇ ਦੇ। ਹੱਸ ਪਈ ਆ, ਇਹ ਕਹਿੰਦਾ ਬ੍ਰਹਮਚਾਰੀ, ਕਹਿੰਦੇ ਜਿਵੇਂ ਕਿਹਾ ਬਸ ਉਵੇਂ ਕਰ। ਉਹਨਾਂ ਨੇ ਕਹਿੰਦੇ ਇੰਜ ਜਾ ਕੇ ਕਹਿਤਾ, ਐ ਜਮੁਨਾ ਜੇ ਕ੍ਰਿਸ਼ਨ ਬ੍ਰਹਮਚਾਰੀ ਦਾ ਰਾਹ ਦੇ ਦੇ। ਕਹਿੰਦੇ ਜਮੁਨਾ ਨੇ ਰਾਤ ਦਾ ਪਾਣੀ ਨੀਵਾਂ ਹੋ ਗਏ, ਪਾਰ ਚਲੀਏ ਨਹੀਂ। ਹੁਣ ਇੰਨੀਆਂ ਸਾਰੀਆਂ ਗਈਆਂ ਸਨ ਇਹ ਮਿਲ ਕੇ, ਤਾਂ ਇੰਨਾ ਸਾਰਾ ਭੋਜਨ ਪਦਾਰਥ ਕੱਲੇ ਦੁਰਵਾਸਾ ਰਿਸ਼ੀ ਜਦੋਂ ਸਾਹਮਣੇ ਰੱਖਿਆ, ਤੇ ਜਦੋਂ ਇਸ ਮਹਾਤਮਾ ਨੇ ਖਾਣਾ ਚਾਲੂ ਕੀਤਾ ਤੇ ਜੋ ਕੁਛ ਸੀ ਨਾ ਸਾਰਾ ਹੀ ਖਾ ਪੀ ਗਿਆ। ਇੰਨਾ ਕਿ ਉਹ ਹੈਰਾਨ ਕਿ ਇੰਨਾ ਇੱਕ ਬੰਦਾ ਖਾ ਸਕਦਾ, ਸਭ ਖਾ ਗਿਆ। ਫਿਰ ਆਇਆ ਖਿਆਲ ਕਿ ਹੁਣ ਵਾਪਸ ਕਿਵੇਂ ਜਾਵਾਂਗੇ, ਕਿਵੇਂ ਵਾਪਸ ਕਿਵੇਂ ਜਾਈਏ? ਕਹਿੰਦੇ ਆਈਆਂ ਕਿਵੇਂ ਸੋ ਪਹਿਲੇ ਇਹ ਦੱਸੋ। ਕਹਿੰਦੇ ਆਏ ਇਹ ਕਹਿ ਕੇ ਸੀ ਕਿ ਜੇ ਉਹ ਬ੍ਰਹਮਚਾਰੀ ਤੇ ਰਾਹ ਦੇ ਰਾਹ ਮਿਲ ਗਿਆ। ਕਹਿੰਦੇ ਚੰਗਾ, ਫਿਰ ਹੁਣ ਜਾ ਕੇ ਕਹੋ ਜੇ ਦੁਰਵਾਸਾ ਪਵਨ ਹਾਰੀ ਹੈ ਤੇ ਸਾਨੂੰ ਰਾਹ ਦੇ ਦੇ। ਕਹਿੰਦੇ ਇੱਕ ਤੋਂ ਵੱਧ ਇੱਕ ਨੇ ਤੇ ਨਹਿਲੇ ਤੇ ਦਹਿਲਾ, ਸਾਡੇ ਸਾਹਮਣੇ ਇੰਨਾ ਕੁਛ ਖਾ ਗਿਆ। ਕਹਿੰਦਾ ਮੈਂ ਜੇ ਪਵਨ ਹਾਰੀ ਹਾਂ। ਕਹਿੰਦੇ ਜਾ ਤੂੰ ਜਾ ਕੇ ਕਹਿ ਦੇ ਬਸ। ਕਥਾ ਬੜੀ ਪਿਆਰੀ, ਮਾਇਥੋਲੋਜੀਕਲ ਸਟੋਰੀ, ਬਟ ਇਟ ਹੈਜ਼ ਬਿਊਟੀਫੁਲ ਸਿੰਬੋਲਿਕ ਇਨਟੂ ਇਟ। ਜਾ ਕੇ ਜਮੁਨਾ ਨੂੰ ਕਿਹਾ ਕਿ ਜੇਕਰ ਰਿਸ਼ੀ ਦੁਰਵਾਸਾ ਇਹ ਬ੍ਰਹਮਚਾ ਇਹ ਪਵਨ ਹਾਰੀ ਹੈ ਤੇ ਸਾਨੂੰ ਰਾਹ ਦੇ। ਕਹਿੰਦੇ ਜਮੁਨਾ ਫਿਰ ਨੀਵੀਂ ਹੋ ਗਈ, ਪਾਰ ਚਲੇ ਗਏ, ਪਰ ਮਨ ਚ ਬੜੀ ਸ਼ੰਕਾ ਉੱਠੀ ਕਿ ਇਹ ਚੱਕਰ ਕੀ, ਇਹ ਕਿਸ ਤਰ੍ਹਾਂ ਹੋਇਆ? ਜਾ ਕੇ ਪੁੱਛਿਆ ਫਿਰ ਕ੍ਰਿਸ਼ਨ ਮਹਾਰਾਜ ਨੂੰ, ਗਿਆਨੀ ਨੇ, ਗਿਆਨ ਦੇ ਦਾਤਾ ਨੇ, ਪੁੱਛਦੇ ਕਿ ਇਹ ਕੀ ਚੱਕਰ, ਇਹ ਕਿਸ ਤਰ੍ਹਾਂ? ਅਸੀਂ ਜਾਣਦੇ ਹਾਂ ਤੈਨੂੰ ਵੀ, ਅਸੀਂ ਉਹਨੂੰ ਵੀ ਵੇਖ ਆਏ ਹਾਂ, ਤੇ ਤੁਸੀਂ ਦੋਵੇਂ ਅਜੀਬੋ ਗਰੀਬ ਗੱਲ ਕਹਿ ਰਹੇ ਹੋ, ਔਰ ਜਮੁਨਾ ਰਾਹ ਵੀ ਦੇਈ ਚਲੀ ਜਾ ਰਹੀ। ਪੁਰਾਣ ਦੀ ਇਹ ਕਥਾ ਹੈ। ਕਹਿੰਦੇ ਨੇ ਉਸ ਵੇਲੇ ਉਹਨਾਂ ਨੇ ਜਵਾਬ ਦਿੱਤਾ ਕਿ ਸਰੀਰ ਦਾ ਧਰਮ ਆਤਮਾ ਦੇ ਧਰਮ ਤੋਂ ਵੱਖਰਾ ਹੈ, ਔਰ ਜਿਸਨੇ ਆਪਣੇ ਅੰਦਰ ਆਤਮ ਦੇਵਤਾ ਨੂੰ ਜਾਣਿਆ ਹੈ, ਉਹ ਸਰੀਰ ਦੇ ਦੁਆਰਾ ਕੀਤੇ ਕਿਸੇ ਵੀ ਕਰਮ ਤੋਂ ਨਾ ਪੁੰਨੀ ਨਾ ਪਾਪੀ ਹੁੰਦਾ ਹੈ। ਬਹੁਤ ਸ੍ਰੇਸ਼ਟ ਔਰ ਬਹੁਤ ਉੱਚੇ ਗਿਆਨ ਦੀ ਅਵਸਥਾ ਦੀ ਇਹ ਗੱਲ ਹੈ, ਜਿਸ ਵਾਸਤੇ ਗੁਰੂ ਸਾਹਿਬ ਨੇ ਬਾਣੀ ਚ ਕਿਹਾ ਹੈ, ਆਤਮ ਰਾਮ ਰਾਮ ਮਹਿ ਆਤਮ ਚੀਨਸ ਗੁਰ ਵਿਚਾਰ ਆ ਰਹੇ। ਜਿਨ੍ਹੇ ਇਸ ਵਿਚਾਰ ਨੂੰ ਪ੍ਰਾਪਤ ਕੀਤਾ, ਜਿਸਨੇ ਇਸ ਸਥਿਤੀ ਨੂੰ ਪ੍ਰਾਪਤ ਕੀਤਾ ਹੈ ਕਿ ਮੈਂ ਸਰੀਰ ਨਹੀਂ ਹਾਂ, ਸਰੀਰ ਤੋਂ ਵੱਖਰਾ ਹਾਂ, ਮੈਂ ਇਸ ਮਨ ਬੁੱਧੀ ਦੇ ਵਿੱਚ ਰਹਿਣ ਵਾਲਾ, ਮਨ ਬੁੱਧੀ ਤੋਂ ਵੱਖਰਾ, ਮਨ ਬੁੱਧੀ ਸਰੀਰ ਨੂੰ ਵੇਖਣ ਵਾਲਾ ਹਾਂ, ਉਸ ਦੇ ਉੱਪਰ ਕੋਈ ਪੁੰਨ ਪਾਪ ਦਾ ਲੇਪ ਨਹੀਂ ਹੁੰਦਾ ਹੈ, ਤੇ ਸਭ ਕੁਝ ਕਰਕੇ ਵੀ ਕੁਛ ਨਹੀਂ ਕੀਤਾ। ਤੇ ਜਿਨ੍ਹੇ ਆਪਣੇ ਅੰਦਰ ਇਸ ਮਹਾਨ ਗਿਆਨ ਦੀ ਪ੍ਰਾਪਤੀ ਨਹੀਂ ਕੀਤੀ, ਉਸਨੂੰ ਕੀਤੇ ਕਰਮ ਦਾ ਪੁੰਨ ਵੀ ਤੇ ਪਾਪ ਵੀ ਲੱਗਦਾ ਹੈ। ਕਿਉਂ? ਉਹ ਜਦੋਂ ਕਰਤਾ ਬਣ ਕੇ ਕਰਦਾ ਹੈ ਤੇ ਕਰਮ ਦਾ ਭੋਗ ਦੇਣਾ ਪੈਂਦਾ ਹੈ, ਪਰ ਗਿਆਨੀ ਅਕਰਤਾ ਬਣ ਕੇ ਕਰਦਾ ਹੈ, ਇਸ ਲਈ ਸਭ ਕੁਛ ਕਰਕੇ ਵੀ ਉਹਨੇ ਕੁਛ ਨਹੀਂ ਕੀਤਾ। ਖਿਆਲ ਰੱਖਣਾ, ਬੜਾ ਖਤਰਨਾਕ ਇਹ ਵਾਲਾ ਗਿਆਨ, ਬਹੁਤ ਖਤਰਨਾਕ। ਸੁਣ ਕੇ ਤੇ ਕੋਈ ਆਪਣੀ ਜ਼ਿੰਦਗੀ ਤੇ ਅਮਲੀ ਤੌਰ ਤੇ ਚਾਲੂ ਕਰ ਦੇਵੇ ਤੇ ਬਸ ਫਿਰ ਕੰਮ ਹੋ ਗਿਆ ਉਸਦਾ। ਬਹੁਤ ਖਤਰਨਾਕ, ਬਹੁਤ ਖਤਰਨਾਕ, ਸੱਚ ਕਹਿ ਰਹੀ। ਇਸੇ ਲਈ ਕਿਹਾ, ਗਿਆਨ ਅਨ ਅਧਿਕਾਰੀ ਨੂੰ ਕਦੀ ਨਾ ਦੇਵੇ। ਜਿੰਨੀ ਜਿੰਨੀ ਅਵਸਥਾ ਕਿਸੇ ਦੀ ਉੱਚੀ ਹੁੰਦੀ ਜਾਵੇ ਤਿਵੇਂ ਤਿਵੇਂ ਉਸਨੂੰ ਦੇਣਾ ਚਾਹੀਦਾ। ਬੱਚਾ ਹੋਵੇ 5 ਸਾਲ ਦਾ ਤੇ ਉਹਨੂੰ ਕੋਈ ਮਨ ਦਾ ਭਾਰ ਚੁੱਕ ਲਿਆ, ਕਿਵੇਂ ਚੁੱਕੇਗਾ ਉਹ? ਗਿਆਨ ਦਾ ਵੀ ਬੜਾ ਵਜ਼ਨ ਹੁੰਦਾ ਹੈ। ਇਹ ਵੀ ਵਜ਼ਨ ਉਦੋਂ ਔਰ ਉਨਾ ਹੀ ਪਾਣਾ ਚਾਹੀਦਾ ਹੈ ਜਿਤਨੀ ਲੋੜ ਹੋਵੇ। ਖਿਆਲ ਕਰਨਾ, ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇਤਨਾ ਇਤਨਾ ਗਿਆਨ ਹੈ, ਲੇਕਿਨ ਦੋ ਕਾਰਨ ਨੇ। ਇੱਕ ਤੇ ਇੰਨੀ ਖੋਜ ਨਹੀਂ ਕੀਤੀ ਜਾਂਦੀ, ਕੋਸ਼ਿਸ਼ ਨਹੀਂ ਕੀਤੀ ਜਾਂਦੀ ਅਰਥ ਕਰਨ ਦੀ, ਜਾਇਦਾ ਕਰਕੇ ਫਿਰ ਭਗਤੀ ਦੇ ਸ਼ਬਦਾਂ ਨੂੰ ਹੀ ਗਾਇਨ ਜਾਂ ਸਮਝਾਇਆ ਜਾਂਦਾ ਹੈ। ਲੇਕਿਨ ਜੋ ਸ਼ਬਦ ਗਿਆਨ ਦੇ ਨੇ ਉਹਨਾਂ ਨੂੰ ਤਾਂ ਛੇੜਦਾ ਹੀ ਕੋਈ ਨਹੀਂ। ਜਿਵੇਂ ਇੱਕ ਛੋਟੀ ਜਿਹੀ ਮਿਸਾਲ ਮੈਂ ਦੇਣ ਲੱਗੀ ਹਾਂ, ਦੇਖੋ ਪੰਕਤੀ 'ਚ ਕਿੰਨਾ ਗਿਆਨ ਭਰਿਆ ਹੈ। ਦੇਹੀ ਮਾਟੀ ਬੋਲੇ ਪੌਣ, ਦੇਹੀ ਮਾਟੀ ਬੋਲੇ ਪੌਣ, ਬੂਝ ਰੇ ਗਿਆਨੀ ਮੂਆ ਹੈ ਕੌਣ। ਬੁਝ ਬੁਝਾਰਤ, ਏਕ ਕ੍ਰਿਸ਼ਨਮ ਸਰਵ ਦੇਵਾ, ਦੇਵ ਦੇਵਾ ਤਾਂ ਆਤਮਾ, ਆਤਮਾ ਹੈ ਵਾਸ ਦੇਵਸ, ਜੇ ਕੋ ਜਾਣੇ ਭੇਵ, ਨਾਨਕ ਤਾਂ ਕਾ ਦਾਸ ਹੈ, ਸੋਈ ਨਿਰੰਜਨ ਦੇਵ। ਇਹ ਬੜਾ ਭਾਰੀ ਗਿਆਨ ਹੈ, ਪਰ ਜਿਵੇਂ ਜਿਵੇਂ ਡਿਵੈਲਪਮੈਂਟ ਸਾਧਨਾ ਦੀ, ਮਨ ਬੁੱਧੀ ਦੀ ਉੱਚੀ ਹੁੰਦੀ ਜਾਂਦੀ ਹੈ, ਉਵੇਂ ਉਵੇਂ ਇਹਨਾਂ ਇਹਨਾਂ ਬਾਣੀ ਦੇ ਰਾਜਾਂ ਦੀ ਸਮਝ ਲੱਗਣ ਲੱਗ ਪੈਂਦੀ। ਜਤ ਪਹਾਰਾ, ਕਿਹਨੂੰ ਸਮਝ ਆਏਗੀ? ਜਿਸਦਾ ਜਤ, ਜਿਹਦਾ ਜੀਵਨ ਸੰਜਮਿਤ ਹੈ, ਸੰਜਮਿਤ ਹੈ। ਜਿਸਦਾ ਜੀਵਨ ਸੰਜਮਿਤ ਨਹੀਂ ਹੈ, ਉਹ ਸਾਧਕ, ਉਹ ਭਗਤ, ਉਹ ਗੁਰਮੁਖ ਨਹੀਂ ਹੋ ਸਕਦਾ। ਖਿਆਲ ਕਰਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਕਿਹਾ ਨਾ, ਕੱਛ ਪਾਵੇ। ਕੱਛ ਦਾ ਅਰਥ ਸਿਰਫ ਇਹ ਨਹੀਂ ਕਿ ਕੱਪੜਾ ਇੱਕ ਖਾਸ ਡਿਜ਼ਾਈਨ ਦਾ ਐਡਾ ਲੰਬਾ ਬਸ ਸਵਾ ਲਵੇ। ਕੱਛ ਤੋਂ ਸਿੰਬਾਲਿਕ ਹੈ, ਉਸ ਦਾ ਅਰਥ ਹੈ ਤੇਰੇ ਜੀਵਨ ਚ ਜਤ ਹੋਣਾ ਚਾਹੀਦਾ ਹੈ। ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਬਖਾਣੇ। ਦੂਸਰੇ ਦੀ ਇਸਤਰੀ ਨੂੰ ਉਮਰ ਤੋਂ ਵੱਡੀ ਹੋਵੇ ਤੇ ਮਾਂ ਦੀ ਨਜ਼ਰ ਨਾਲ ਦੇਖੇ, ਉਮਰ ਤੋਂ ਛੁੱਟੀ ਹੋਵੇ ਬੇਟੀ ਦੀ ਨਿਗਾਹ ਨਾਲ ਦੇਖੇ। ਸਿਰਫ ਆਪਣੀ ਪਤਨੀ, ਆਪਣੀ ਪਤਨੀ ਨੂੰ ਛੋੜ ਕੇ ਦੂਸਰੇ ਸਭ ਮਾਂ ਔਰ ਬਹਿਣ ਦੇ ਬਰਾਬਰ ਹੋਣੀ ਚਾਹੀਦੀ, ਜਿਸ ਦੇ ਜੀਵਨ ਚ ਇਹੋ ਜਿਹਾ ਸੰਜਮ। ਫਿਰ ਪਤਨੀ ਦੇ ਨਾਲ ਵੀ ਪੂਰਾ ਸੰਜਮਿਤ ਜੀਵਨ ਜੇਕਰ ਹੈ ਤੇ ਜਾਣ ਲਓ ਫਿਰ ਜਤੀ ਹੈ, ਪੂਰਾ ਜਤੀ ਉਸ ਵੇਲੇ। ਜਤ ਪਹਾਰਾ ਤੀਰਜ ਸੁਨਿਆਰ, ਮਹਾਰਾਜ ਕਹਿ ਰਹੇ ਨੇ, ਖਿਆਲ ਕਰਨਾ, ਜੇਕਰ ਸਾਡੇ ਅੰਦਰ ਧੀਰਜ ਨਹੀਂ ਹੈ ਤਾਂ ਵੀ ਇਹ ਗਿਆਨ ਨਹੀਂ ਟਿਕ ਸਕਦਾ। ਸੁਨਿਆਰਾ ਹੈ ਧੀਰਜ, ਸੁਨਿਆਰਾ ਹੀ ਨਾ ਹੋਵੇ, ਸੋਨਾ ਹੋਵੇ, ਐਰਨ ਹੋਵੇ, ਹਥੌੜੀ ਹੋਵੇ, ਸਾਰਾ ਕੁਝ ਜੇ ਬਣਾਉਣ ਵਾਲਾ ਹੀ ਹੈ ਨਹੀਂ ਤੇ ਸਿਰ ਜੇਵਰ ਕੋਈ ਨਹੀਂ ਬਣਨਾ। ਇਸ ਤਰ੍ਹਾਂ ਜਿਸ ਹਿਰਦੇ 'ਚ ਧੀਰਜ ਨਹੀਂ ਹੈ ਉਸ ਹਿਰਦੇ ਦੇ ਵਿੱਚ ਗਿਆਨ ਨਹੀਂ ਟਿਕ ਸਕਦਾ, ਨਹੀਂ ਟਿਕ ਸਕਦਾ, ਪ੍ਰੇਮ ਨਹੀਂ ਟਿਕ ਸਕਦਾ। ਧੀਰਜ ਬਹੁਤ ਵੱਡੀ, ਧੀਰਜ ਕੀ ਹੈ? ਯਥਾ ਲਾਭ ਸੰਤੁਸ਼ਟ, ਯਥਾ ਹਾਨੀ ਸੰਤੁਸ਼ਟ। ਜੇ ਲਾਭ ਹੈ ਤੇ ਉਹਦੇ 'ਚ ਸੰਤੁਸ਼ਟ, ਜੇ ਹਾਨੀ ਹੋ ਜਾਏ ਤਾਂ ਵੀ ਕਹੇ ਕੋਈ ਗੱਲ ਨਹੀਂ, ਪਰਵਾਹ ਕੋਈ ਨਹੀਂ। ਇੱਥੇ ਲਾਭ ਹੋਵੇ ਤਾਂ ਦੇਖਿਆ ਮੈਂ ਕਮਾਇਆ ਸੀ, ਹਾਨੀ ਹੋ ਜਾਏ ਬਾਬੇ ਦੀ ਮਰਜ਼ੀ, ਹੁਣ ਕੀ ਕਰੀਏ, ਬਾਬੇ ਨੇ ਕਰਾ ਛੱਡਿਆ ਨੁਕਸਾਨ, ਮੈਂ ਤੇ ਬੜਾ ਕੁਛ ਕਮਾਇਆ ਸੀ, ਬਾਬੇ ਨੇ ਸਾਰਾ ਕੁਝ ਖੋ ਖਾ ਲਿਆ। ਧੀਰਜ ਕੋਈ ਨਹੀਂ, ਹੋਰ ਮਿਲ ਜਾਏ, ਹੋਰ ਮਿਲ ਜਾਏ, ਹੋਰ ਮਿਲ ਜਾਏ, ਮੋਰ ਮੋਰ ਮੋਰ। ਧੀਰਜ ਨਹੀਂ, ਜਿਹਦੇ ਧੀਰਜ ਨਹੀਂ ਹੈ ਨਾ ਉਹ ਕੀ ਕਰੇਗਾ? ਕਈ ਵਾਰੀ ਸੁਣਨ ਵਾਲਿਆਂ ਨੂੰ ਲੱਗਦਾ ਇਹ ਕਥਾ ਕਦੋਂ ਮੁੱਕੇਗੀ, ਕਿਉਂ? ਕਹਿੰਦੇ ਭੁੱਖ ਡਾਢੀ ਲੱਗੀ, ਬੈਠਾ ਹੀ ਨਹੀਂ ਜਾਣ ਡਿਆ, ਹੁਣ ਇਹਨਾਂ ਨੇ ਸੁਣਾ ਸੁਣਾ ਕੇ ਢਿੱਡ ਭਰਨਾ, ਕੁਝ ਖਾਣ ਨੂੰ ਛੁੱਟੀ ਮਿਲੇਗੀ ਕਿ ਨਹੀਂ ਮਿਲੇਗੀ? ਖਿਆਲ ਕਰਨਾ, ਧੀਰਜ ਹਰ ਚੀਜ਼ ਵਾਸਤੇ ਚਾਹੀਦਾ ਹੈ। ਜੀਵਨ ਚ ਸੁੱਖ ਦੁੱਖ ਦੇ ਪ੍ਰਤੀ ਧੀਰਜ, ਭੁੱਖ ਪਿਆਸ ਦੇ ਪ੍ਰਤੀ ਧੀਰਜ, ਮਾਨ ਅਪਮਾਨ ਦੇ। ਦੇਖੋ ਜਦੋਂ ਮਾਨ ਮਿਲਦਾ ਅਸੀਂ ਕਿੱਡੇ ਖੁਸ਼ ਹੁੰਦੇ ਹਾਂ, ਜਦੋਂ ਸਾਡੀ ਕੋਈ ਸਰਾਹਣਾ ਕਰਦਾ ਅਸੀਂ ਬੜੇ ਖੁਸ਼ ਹੁੰਦੇ ਹਾਂ, ਜਦੋਂ ਕੋਈ ਸਾਡੀ ਨਿੰਦਾ ਕਰੇ ਔਰ ਮਜ਼ਾ ਉਦੋਂ ਆਉਂਦਾ ਜਦੋਂ ਸਾਹਮਣੇ ਖਲੋ ਕੇ ਕਰੇ। ਸੱਚ ਜਾਣੋ, ਸਾਹਮਣੇ ਜਦੋਂ ਕੋਈ ਆ ਕੇ ਬੁਰਾ ਕਹਿ ਰਿਹਾ ਹੋਵੇ ਤੇ ਜੇ ਤੇਰੇ ਅੰਦਰ ਧੀਰਜ ਹੋਵੇ ਤੇ ਤੇਰੇ ਤੇ ਮੁਸਕਰਾਹਟ ਆਏਗੀ ਮੂੰਹ ਦੇ ਉੱਤੇ। ਪਰ ਸਿਆਣਾ ਆਦਮੀ ਆਪਣੀ ਮੁਸਕਰਾਹਟ ਨੂੰ ਵੀ ਰੋਕ ਲਏਗਾ, ਕਿਉਂਕਿ ਜੇ ਮੁਸਕਰਾ ਪਵੇ ਤੇ ਸਾਹਮਣੇ ਵਾਲੇ ਨੇ ਹੋਰ ਬਲ ਸੜ ਜਾਣਾ ਕਿ ਮੈਂ ਇਹਨੂੰ ਬੁਰਾ ਕਹਿਣੇ, ਇਹ ਅਗੋ ਹੱਸੀ ਜਾਣੇ, ਦੰਦ ਵਿਖਾਈ ਜਾਣੇ। ਪਰ ਜਦੋਂ ਬੱਚਾ ਕੋਈ ਪੁੱਠੀ ਸਿੱਧੀ ਹਰਕਤ ਕਰੇ ਨਾ ਤੇ ਮਾਂ ਬਾਪ ਹਾਸੀ ਪੈਂਦੇ ਨੇ, ਹੋਰ ਕੀ ਕਰਦੇ ਨੇ, ਹੋਰ ਤਾਂ ਕੁਛ ਨਹੀਂ। ਤੀਰਜ ਵਾਹ ਵਾਹ ਹੋਣ ਦੇ ਉੱਪਰ ਹੀ ਨਹੀਂ, ਜਦੋਂ ਅਪਮਾਨ ਹੋਵੇ ਤਾਂ ਵੀ ਤੇਰੇ ਅੰਦਰ ਤੀਰਜ ਹੋਣਾ ਚਾਹੀਦਾ ਹੈ। ਨਿੰਦਕ ਨੇਰੇ ਰਾਖੀਏ, ਆਂਗਨ ਕੁਟੀ ਛਵਾਏ, ਬਿਨ ਸਾਬੁਣ ਬਿਨ ਪਾਣੀਏ, ਮਨ ਕੀ ਮੈਲ ਧੁਆਏ। ਨਾ ਪਾਣੀ ਦੀ ਲੋੜ, ਨਾ ਆਪੇ ਹੀ ਸਾਰਾ ਕੰਮ ਕਰ ਦਿੰਦਾ, ਸਾਬਣ ਵੀ ਆਪੇ, ਪਾਣੀ ਵੀ ਆਪੇ, ਮੈਲ ਵੀ ਤੇਰੇ ਮਨ ਦੀ ਧੋ ਜਾਂਦਾ। ਕਹਿੰਦੇ ਨਿੰਦਕ ਨੂੰ ਤੇ ਨੇੜੇ ਰੱਖਣਾ ਚਾਹੀਦਾ। ਧੀਰਜ ਅਹਿਰਨ ਮਤ, ਅਹਿਰਨ ਉਹ ਢਾਂਚਾ ਲੋਹੇ ਦਾ ਜਿਹਦੇ ਉੱਤੇ ਰੱਖ ਕੇ ਸਾਰੇ ਸੋਨੇ ਦੀ ਠੋਕਾ ਪਿੱਟੀ ਹੋਣੀ। ਅਹਿਰਨ ਮਤ, ਸਾਡੀ ਜੋ ਇੰਟਲੈਕਟ ਹੈ, ਸਾਡੀ ਜੋ ਮਤੀ ਹੈ, ਇਹ ਅਹਿਰਨ ਹੈ। ਤੇ ਵੇਦ ਹਥਿਆਰ, ਵੇਦ ਕੀ ਨੇ? ਹਥਿਆਰ, ਹਥੌੜੀ, ਚਿਮਟੀ, ਜਿੰਨੇ ਔਜ਼ਾਰ ਹੁੰਦੇ ਨਾ ਸੁਨਿਆਰ ਦੇ, ਕਿੰਨੇ ਨੇ ਹਥਿਆਰ ਕਿਹੜੇ ਨੇ? ਵੇਦ ਦੇ। ਕਈ ਵਾਰ ਜਦੋਂ ਬੇਸਮਝੀ ਦੇ ਵਿੱਚ ਕੋਈ ਕਹਿੰਦਾ ਹੈ, ਵੇਦ ਝੂਠੇ ਆਪਾਂ ਨੀ ਮੰਨਦੇ ਕਿਸੇ ਨੂੰ, ਅਸੀਂ ਨਹੀਂ ਮੰਨਦੇ ਵੇਦਾਂ ਨੂੰ, ਤੇ ਮਹਾਰਾਜ ਕਹਿੰਦੇ ਪਏ ਨੇ ਵੇਦ ਕੀ ਕਰੋ, ਹੁਣ ਤਾਂ ਗੁਰੂ ਸਾਹਿਬ ਨਾਲ ਲੜਨਾ ਪੈਣਾ, ਹੋਰ ਤਾਂ ਕੋਈ ਤਰੀਕਾ ਹੀ ਨਹੀਂ, ਕਿਉਂ ਲਿਖਿਆ ਵੇਦ? ਗੁਰੂ ਸਾਹਿਬ ਕੀ ਕਹਿ ਰਹੇ ਨੇ? ਵੇਦ ਹਥਿਆਰ। ਵੇਦ ਸ਼ਬਦ ਦਾ ਇੱਕ ਹੋਰ ਵੀ ਅਰਥ ਹੈ, ਜਿਸ ਤੋਂ ਭਾਵ ਹੈ ਗਿਆਨ, ਟਰੂ ਨੌਲੇਜ। ਹਥਿਆਰ ਕੀ ਹੈ? ਟਰੂ ਨੌਲੇਜ। ਪਾਓ ਖਲਾ ਅਗਨ ਤਪ ਤਾਓ। ਹੁਣ ਭਾਉ ਤੋਂ ਆਮ ਤੌਰ ਤੇ ਅਰਥ ਭੈ ਕਰ ਦਿੰਦੇ ਨੇ, ਪਰ ਭੈ ਨਹੀਂ, ਭਾਉ ਦਾ ਅਰਥ ਬਾਰ ਬਾਰ ਪਿੱਛੇ ਕਰ ਚੁੱਕੇ ਹਾਂ, ਪਿਆਰ। ਪਿਆਰ ਤੌਂਕੜੀ ਹੁੰਦੀ ਨਾ ਜਿਹਦੇ ਵਿੱਚ ਪਾ ਕੇ ਤੇ ਸੁਨਿਆਰਾ ਉਸ ਸੋਨੇ ਨੂੰ ਮੈਲਟ ਕਰਦਾ ਹੈ, ਸ਼ੇਪ ਦਿੰਦਾ ਹੈ ਜਿਹਦੇ ਵਿੱਚ ਪਾ ਕੇ। ਕਹਿੰਦੇ ਪਿਆਰ ਕੀ ਹੈ? ਕਹਿੰਦੇ ਤੌਂਕਣੀ ਹੈ। ਇਟ ਇਜ਼ ਦਾ ਫਰਨੈਸ, ਇਟ ਇਜ਼ ਦਾ ਫਰਨੈਸ ਇਨ ਵਿੱਚ ਯੂਅਰ ਈਗੋ ਇਜ਼ ਗੋਇੰਗ ਟੂ ਬੀ ਮੈਲਟਡ, ਐਂਡ ਥਰੂ ਟਰੂ ਨੌਲੇਜ ਅ ਨਿਊ ਵਰਡ ਆਫ ਗਾਡ ਇਜ਼ ਗੋਇੰਗ ਟੂ ਬੀ ਕ੍ਰੀਏਟਡ ਵਿਦ ਇਨ ਯੂ। ਪਾਂਡਾ ਪਾਓ ਅੰਮ੍ਰਿਤ ਤਿੱਤ ਟਾਲ। ਪਿਆਰ ਦੇ ਇਸ ਭਾਂਡੇ ਦੇ ਵਿੱਚ, ਪਿਆਰ ਦੇ ਇਸ ਬਰਤਨ ਦੇ ਵਿੱਚ ਟਾਲਿਆ ਜਾਏਗਾ। ਕੀ ਟਾਲਿਆ ਜਾਏਗਾ? ਕੜੀਏ ਸਬਦ ਸੱਚੀ ਟਕਸਾ। ਇੱਥੇ ਆ ਕੇ ਗੱਲ ਪੂਰੀ ਹੋ ਰਹੀ ਕਿ ਪਰਮਾਤਮਾ ਤੇਰੇ ਅੰਦਰ ਇਸ ਸੱਚੀ ਟਕਸਾਲ ਨੂੰ ਲਗਾਈ ਬੈਠਾ ਹੈ, ਪਰ ਗੁਰੂ ਦੀ ਤੂੰ ਮਤ ਲੈ ਤੇ ਕਰ ਕੀ ਜਤ ਦਾ ਪਹਾਰਾ ਬਣਾ ਲੈ, ਧੀਰਜ ਨੂੰ ਸੁਨਿਆਰਾ ਬਣਾ ਲੈ, ਮਤ ਆਪਣੀ ਨੂੰ ਅਹਿਰਣ ਵੇਦ ਦੇ ਹਥਿਆਰ ਬਣਾ ਕੇ ਬਹੁ ਖਲਾ ਇਸ ਫਰਨੇਸ ਦੇ ਵਿੱਚ, ਪਿਆਰ ਦੇ ਭਾਂਡੇ ਦੇ ਵਿੱਚ ਪਰਮਾਤਮਾ ਦੇ ਉਸ ਸੱਚੇ ਨਾਮ ਨੂੰ ਕੜ ਲੈ, ਬਣਾ ਲੈ। ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਕਿਉਂ ਰਾਮ ਰਾਮ ਕਹਿਣ ਨਾਲ ਕਿਉਂ ਨਹੀਂ ਤਰੇਗਾ? ਇਸ ਕਰਕੇ ਕਿਉਂਕਿ ਜਬਾਨੀ ਜਮਾ ਖਰਚ ਰਾਮ ਕਹਿ ਲੈਣ ਨਾਲ, ਜਬਾਨੀ ਜਮਾ ਖਰਚ ਰਹੀਮ ਕਹਿ ਲੈਣ ਨਾਲ, ਜਬਾਨੀ ਜਮਾ ਖਰਚ ਵਾਹਿਗੁਰੂ ਕਹਿ ਲੈਣ ਨਾਲ ਛੁਟਕਾਰਾ ਨਹੀਂ ਹੋਣਾ। ਛੁਟਕਾਰਾ ਉਦੋਂ ਹੋਣਾ ਹੈ ਜਦੋਂ ਇੰਜ ਜੱਤ ਨੂੰ, ਧੀਰਜ ਨੂੰ, ਆਪਣੀ ਮਤ ਨੂੰ, ਵੇਦ ਦੇ ਹਥਿਆਰ ਨੂੰ, ਭਾਵ ਦੇ ਪਿਆਰ ਦੇ ਵਿੱਚ ਜਦੋਂ ਫਿਰ ਬੈਠ ਕੇ ਕਰਦਾ ਹੈ ਨਾ ਸਾਧਨਾ ਦੀ, ਇਹ ਜਦੋਂ ਪੱਠੀ ਬਾਲੇਗਾ, ਫਿਰ ਪਰਮਾਤਮਾ ਦੇ ਉਸ ਸੱਚੇ ਨਾਮ ਦਾ ਅੰਦਰ ਜਨਮ ਹੁੰਦਾ ਹੈ। ਹਜ਼ਾਰਾਂ ਵਾਰ ਵਾਹਿਗੁਰੂ ਵਾਹਿਗੁਰੂ ਕਿਹਾ ਹੋਵੇਗਾ, ਪਰ ਜੁਗਤ ਦੇ ਨਾਲ ਕਹਿਣ ਦਾ ਕੁਛ ਸਵਾਦ ਹੈ ਕਿ ਨਹੀਂ? ਜੁਗਤ ਦੇ ਨਾਲ ਕਹਿਣ ਦਾ ਕੁਛ ਆਨੰਦ ਹੈ ਕਿ ਨਹੀਂ? ਜੁਗਤ ਦੇ ਨਾਲ ਕਰਨ ਦਾ ਕੁਛ ਵੱਖਰਾ ਸਵਾਦ ਹੈ ਕਿ ਨਹੀਂ? ਹਜ਼ਾਰਾਂ ਵਾਰ ਕਿਹਾ ਹੈ। ਕੜੀਏ ਸ਼ਬਦ ਸੱਚੀ ਟਕਸਾਲ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਆਪਣੇ ਅੰਦਰ ਪਰਮਾਤਮਾ ਦੇ ਇਸ ਸ਼ਬਦ ਨੂੰ ਜਨਮ ਦੇਣਾ ਪਏਗਾ ਸਾਧਨਾ ਦੇ ਦੁਆਰਾ। ਸਾਧਨਾ ਦੇ ਨਾਲ ਹੀ ਇਹ ਅੰਦਰ ਅਵਸਥਾ ਬਣੇਗੀ, ਉਸ ਤੋਂ ਬਗੈਰ ਇਹ ਅਵਸਥਾ ਬਣ ਨਹੀਂ ਸਕਦੀ ਹੈ। ਹੁਣ ਉਹ ਕਹਿ ਰਹੇ ਜਿਨ ਕੋ ਨਦਰ ਕਰਮ ਤਿੰਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਜਿਸ ਦੇ ਉੱਪਰ ਮਾਲਕ ਆਪਣੀ ਰਹਿਮ ਦੀ ਨਿਗਾਹ ਕਰਦੇ ਤੇ ਉਸ ਦੀ ਰਹਿਮ ਦੀ ਨਿਗਾਹ ਜਿਸ ਦੇ ਉੱਪਰ ਪੈ ਜਾਏ, ਉਹ ਨਿਹਾਲ ਹੋ ਜਾਏ, ਨਿਹਾਲ ਹੋ ਜਾਏ। ਤੇ ਕਈ ਸੁਣਨ ਵਾਲੇ ਸਰੋਤਾ ਸਤਸੰਗੀ ਜਨ ਵੀ ਬੜੇ ਨਿਹਾਲ ਹੋ ਜਾਣਗੇ ਕਿ ਦੇਖਿਆ ਬਾਬੇ ਨੇ ਗੱਲ ਮੁਕਾ ਛੱਡੀ ਕਿ ਜਿਹਨੂੰ ਮੈਂ ਦੇਣਾ ਹੋਏਗਾ ਪਰਮਾਤਮਾ ਨੇ ਉਹਨੂੰ ਦੇ ਦੇਵੇਗਾ, ਜਿਹਨੂੰ ਨਹੀਂ ਦੇਣਾ ਹੋਵੇਗਾ ਉਹਨੂੰ ਨਹੀਂ ਦੇਵੇਗਾ। ਸਾਨੂੰ ਕੁਛ ਮਿਹਨਤ ਕਰਨ ਦੀ ਲੋੜ ਨਹੀਂ, ਸਾਡੀ ਮਿਹਨਤ ਦੀ ਜ਼ਰੂਰਤ ਹੀ ਕੋਈ ਨਹੀਂ ਹੈ। ਨਾਨਕ ਨਦਰੀ ਨਦਰ ਨਿਹਾਲ, ਜਦੋਂ ਨਜ਼ਰ ਹੋ ਜਾਏਗੀ ਹੋ ਜਾਏਗਾ ਕੰਮ, ਨਾ ਨਜ਼ਰ ਹੋਵੇਗੀ ਤਾਂ ਨਾ ਕੰਮ ਹੋਵੇਗਾ। ਖਿਆਲ ਕਰਨਾ, ਇਸ ਪੰਕਤੀ ਦਾ ਇੰਜ ਅਰਥ ਕਰਾਂਗੇ ਤੇ ਅਸੀਂ ਬੇਈਮਾਨ ਬਣ ਜਾਵਾਂਗੇ, ਸਾਧਨਾ ਕਰਨ ਦੀ ਜ਼ਰੂਰਤ ਤੋਂ ਪਿੱਛੇ ਹਟ ਜਾਵਾਂਗੇ। ਦੁਨੀਆ ਦਾ ਕੰਮ ਕਰਨਾ ਹੋ, ਬਾਣੀ ਕਹਿੰਦੀ ਬੁਰੇ ਕਾਮ ਕੋ ਉਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਨਾਮ ਕੀ ਬੇਲਾ ਕਿਉਂ ਸੌ ਜਾਂਦਾ ਹੈ? ਕਿਉਂਕਿ ਉਦੋਂ ਇਹੋ ਹੀ ਪੰਕਤੀ ਦੁਹਰਾ ਦਿੰਦਾ ਹੈ, ਜਿਨ ਕੋ ਨਦਰ ਕਰਮ ਤਿਨ, ਜਿਸ ਤੇ ਨਜ਼ਰ ਕਰ ਦੇਗਾ ਉਹਨੂੰ ਸਵੇਰੇ ਉਠਾ ਦੇਗਾ। ਉੱਠਣ ਦੀ ਆਪਣੀ ਮਰਜ਼ੀ ਕੋਈ ਨਹੀਂ, ਪਲੇਨ ਪਕੜਨਾ ਹੋਵੇ, ਟ੍ਰੇਨ ਪਕੜਨੀ ਹੋਵੇ, ਕਿਸੇ ਵਿਆਹ ਸ਼ਾਦੀ ਜਾਣਾ ਹੋਵੇ, ਉਦੋਂ ਆਪ ਅਲਾਰਮ ਲਾਉਂਦਾ। ਟੈਲੀਫੋਨ ਤੇ ਐਕਸਚੇਂਜ ਵਾਲਿਆਂ ਨੂੰ ਵੀ ਕਹਿੰਦਾ ਵੀ ਮੈਨੂੰ ਸਵੇਰੇ ਉਠਾ ਦੇਣਾ, ਗੁਆਂਢੀ ਨੂੰ ਵੀ ਕਹਿ ਦਿੰਦਾ ਮੈਨੂੰ ਸਵੇਰੇ ਉਠਾ ਦੇਣਾ, ਜਨਾਨੀ ਨੂੰ ਵੀ ਕਹਿ ਦਿੰਦਾ ਮੈਨੂੰ ਸਵੇਰੇ ਉਠਾ ਦੇਣਾ। ਭਜਨ ਕਰਨਾ ਹੋਵੇ ਤੇ ਬੇਈਮਾਨ, ਬੁਰੇ ਕੰਮ ਕੋ ਉਠ ਖਲੋਇਆ, ਨਾਮ ਕੀ ਬੇਲਾ ਪੈ ਪੈਸੋ। ਪਰ ਫਿਰ ਇਸ ਪੰਕਤੀ ਨੂੰ ਮਹਾਰਾਜ ਜਦੋਂ ਲਿਖ ਰਹੇ ਕਹਿ ਰਹੇ ਨੇ, ਇਸ ਤੋਂ ਭਾਵ ਕੀ ਹੈ? ਜਿਨ ਕੋ ਨਦਰ ਕਰਮ ਤਿੰਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਇਹਨੂੰ ਮੈਂ ਇੱਕ ਛੋਟੇ ਜਿਹੇ ਉਦਾਹਰਣ ਨਾਲ ਸਪਸ਼ਟ ਕਰਨੀ ਆ। ਬਰਸਾ ਹੋਵੇ, ਬਾਰਿਸ਼ ਹੋਵੇ, ਬਾਰਿਸ਼ ਦਾ ਪਾਣੀ ਕਦੀ ਪਹਾੜਾਂ ਤੇ ਨਹੀਂ ਟਿਕਦਾ। ਬਾਰਿਸ਼ ਦਾ ਪਾਣੀ ਹਮੇਸ਼ਾ ਜਾ ਕੇ ਟੋਏ ਟਿੱਬਿਆਂ, ਉਹਨਾਂ ਖਾਈਆਂ ਦੇ ਵਿੱਚ ਜਾ ਕੇ ਟਿਕ ਜਾਂਦਾ। ਹੁਣ ਅਗਰ ਅਸੀਂ ਇਹ ਕਹੀਏ ਕਿ ਬਾਰਿਸ਼ ਪਾਣੀ ਨੇ ਕਿਰਪਾ ਕੀਤੀ ਹੈ ਟੋਏ ਉੱਤੇ, ਕਿਰਪਾ ਕੀਤੀ ਹੈ ਇਸ ਤਲਾਬ ਉੱਪਰ, ਇਸ ਕਰਕੇ ਉਹਨੂੰ ਭਰਤਾ ਹੈ, ਤੇ ਪਹਾੜ ਦੇ ਉੱਤੇ ਕਿਰਪਾ ਨਹੀਂ ਕੀਤੀ ਪਾਣੀ ਨੇ ਤਾਂ ਕਰ ਪਾਣੀ ਨਹੀਂ ਟਿਕਿਆ, ਗੱਲ ਨਹੀਂ ਬਣਦੀ। ਪਹਾੜ ਤੇ ਨਾ ਟਿਕਿਆ ਪਾਣੀ ਇਸ ਕਰਕੇ ਨਹੀਂ ਕਿ ਪਾਣੀ ਟਿਕਣਾ ਨਹੀਂ ਸੀ ਚਾਹੁੰਦਾ, ਬਲਕਿ ਇਸ ਕਰਕੇ ਪਹਾੜ ਨੇ ਆਪਣੀ ਉਚਾਈ ਇੰਨੀ ਬਣਾ ਰੱਖੀ ਸੀ ਕਿ ਪਾਣੀ ਸਰਕ ਗਿਆ, ਥੱਲੇ ਚਲਾ ਗਿਆ। ਤੇ ਟੋਇਆਂ ਨੇ, ਟਿੱਬਿਆਂ ਨੇ, ਤਲਾਬਾਂ ਨੇ ਇੰਨਾ ਨੀਵਾਂ ਆਪਣੇ ਆਪ ਨੂੰ ਬਣਾਇਆ ਸੀ ਕਿ ਡਿੱਗਦਾ ਟਹਿੰਦਾ ਪਾਣੀ ਸਿੱਧਾ ਉਹਨਾਂ 'ਚ ਆ ਕੇ ਖਲੋ ਜਾਂਦਾ ਹੈ। ਇਸੇ ਤਰ੍ਹਾਂ ਪਰਮਾਤਮਾ ਦੀ ਮਿਹਰ ਦੀ ਨਦਰ ਕਿੰਨਾ ਉੱਤੇ ਹੁੰਦੀ ਹੈ, ਜਿਹੜੇ ਨਮਰ ਹੋ ਜਾਂਦੇ ਨੇ ਉਹਨਾਂ 'ਤੇ ਬਰਸ ਜਾਂਦੀ, ਜਿਹੜੇ ਅਹੰਕਾਰ ਦਾ ਪਹਾੜ ਦਿਲ 'ਚ ਖੜੇ ਕੀਤੇ ਬੈਠੇ ਨੇ ਨਾ, ਉਹਨਾਂ ਦੇ ਉੱਪਰ ਨਹੀਂ ਹੁੰਦੀ। ਮੈਨੂੰ ਯਾਦ ਹੈ ਕਿ ਸ਼ਾਹਬਾਦ ਇੱਕ ਮਹਾਂਪੁਰਸ਼ ਉਹ ਕਥਾ ਕਰਦੇ ਸਨ, ਤੇ ਇੱਕ ਬੰਦਾ ਬਿਲਕੁਲ ਠੀਕ ਸਾਹਮਣੇ ਬੈਠਾ ਤੇ ਸੌ ਗਿਆ, ਕਥਾ ਕਰਦੇ ਪਏ ਉਹ ਸੌ ਗਿਆ, ਤੇ ਸੰਗਤ ਵਿੱਚੋਂ ਕਿਸੇ ਨੇ ਕਿਹਾ ਬਈ ਮਹਾਰਾਜ ਉਹ ਤੇ ਸੌ ਗਿਆ। ਕਹਿੰਦੇ ਉਹ ਨਹੀਂ ਸੁੱਤਾ, ਉਹ ਨਹੀਂ ਸੁੱਤਾ, ਉਹ ਵਿਚਾਰੇ ਦੇ ਕੋਈ ਪਾਪ ਸੀਗੇ ਜਿਹੜੇ ਆ ਕੇ ਨੀਂਦ ਦਾ ਰੂਪ ਧਾਰਨ ਕਰਕੇ ਉਹਦੇ 'ਚ ਵੜ ਗਏ ਨੇ। ਸਤਸੰਗ ਪਹੁੰਚ ਜਾਏ, ਪਰ ਜੇ ਕਿਧਰੇ ਐਸਾ ਕੋਈ ਪਾਪ ਹੈ ਨਾ, ਤੇ ਉਹ ਆ ਕੇ ਵੀ ਸੁਣਨ ਨਹੀਂ ਦਿੰਦੇ, ਆ ਕੇ ਵੀ ਸਵਾਈ ਛੱਡਦੇ ਨੇ ਉਸ ਬੰਦੇ ਨੂੰ। ਤੁਸੀਂ ਦੇਖੋ ਸੱਚਾਈ ਹੈ, ਦਿਲ ਵਿੱਚ ਕਿਧਰੇ ਅੱਛਾਈ ਹੋਵੇ, ਦਿਲ 'ਚ ਕਿਧਰੇ ਸਫਾਈ ਹੋਵੇ, ਸਤਸੰਗ 'ਚ ਬੜਾ ਮਨ ਲੱਗਦਾ ਹੈ। ਪਰ ਜਿਹਦੇ ਮਨ 'ਚ ਖੋਟ ਹੋਏ, ਜਿਹਦੇ ਮਨ 'ਚ ਬੇਈਮਾਨੀ ਹੋਵੇ, ਉਹਨੂੰ ਸਤਸੰਗ ਵਾਲੀ ਥਾਂ 'ਤੇ ਬਹਿਣਾ ਐਂ ਔਖਾ ਲੱਗਦਾ ਜਿਵੇਂ ਤਮੂੜੇ ਲੜਦੇ ਹੋਣ। ਉੱਥੇ ਭੱਜ ਭੱਜ ਉੱਠ ਕੇ ਬਾਹਰ ਜਾਏਗਾ, ਬਹਾਨੇ ਕੁ ਬਹਾਨੇ ਬਾਹਰ ਜਾਏਗਾ। ਪਰ ਜਿਸ ਦੇ ਅੰਦਰ ਅੱਛਾਈ ਹੈ, ਪਿਆਰ ਹੈ, ਉਹ ਬੰਦਾ ਸੁਣੇਗਾ। ਅੱਛਾਈ ਪਿਆਰ ਆਵੇਗੀ ਕਿਵੇਂ? ਸੇਵਾ ਨਾਲ। ਕਿੱਥੋਂ ਆਵੇਗੀ? ਸੇਵਾ ਦੇ ਨਾਲ। ਸੇਵਾ ਵੀ ਫਿਰ ਜਿਹੜੀ ਨਿਸ਼ਕਾਮ ਕੀਤੀ ਗਈ ਹੋਵੇ, ਉਹਦੇ ਨਾਲ ਮਨ ਦੀ ਸਫਾਈ ਹੁੰਦੀ, ਮਨ ਤੋਂ ਮੈਲ ਦੂਰ ਹੁੰਦੀ। ਮਾਲਕ ਦੀ ਨਜ਼ਰ ਕਿਸ ਦੇ ਉੱਪਰ ਹੋਏਗੀ? ਜਿਹੜਾ ਨੀਵਾਂ ਹੈ, ਜਿਹੜਾ ਪੁਕਾਰਦਾ ਹੈ, ਜਿਹੜਾ ਮੰਗਦਾ ਹੈ। ਸੱਚ ਜਾਣਨਾ, ਜੀਵਨ ਦੇ ਵਿੱਚ ਹਜ਼ਾਰਾਂ ਉਦਾਹਰਣਾਂ ਤੁਸੀਂ ਆਪ ਆਪਣੀ ਜ਼ਿੰਦਗੀ 'ਚ ਮਹਿਸੂਸ ਕਰੋਗੇ। ਜਦੋਂ ਜਦੋਂ ਦਿਲ ਦੀ ਅੱਛਾਈ ਦੇ ਨਾਲ ਮਾਲਕ ਤੋਂ ਅਸੀਂ ਕੁਛ ਚਾਹੁੰਦੇ ਹਾਂ, ਸਾਨੂੰ ਮਾਲਕ ਜ਼ਰੂਰ ਦੇ ਦਿੰਦਾ ਹੈ, ਜ਼ਰੂਰ ਦੇ ਦਿੰਦਾ ਹੈ। ਹੁਣ ਇਹਦੇ ਵਿੱਚ ਮਾਲਕ ਨੇ ਕਿਸੇ ਨਾਲ ਪਾਰਸ਼ੈਲਿਟੀ ਨਹੀਂ ਕੀਤੀ ਕਿ ਕਿਸੇ ਨੂੰ ਦੇ ਦੇਵੇ ਤੇ ਕਿਸੇ ਨੂੰ ਨਾ ਦੇਵੇ, ਉਹਨੇ ਨਹੀਂ ਕੀਤੀ। ਇਹ ਵੇਖਣ ਵਾਲੇ ਦੀ ਨਜ਼ਰ ਹੈ, ਇਹ ਵੇਖਣ ਵਾਲੇ ਦੀ ਨਿਗਾਹ ਹੈ ਕਿ ਉਹਨੂੰ ਕਿਹੋ ਜਿਹਾ ਦਿਸਣ ਲੱਗਾ ਹੈ। ਯਾਦ ਰਹੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਮੌਜੂਦ ਸੀਗੇ, ਉਸ ਵਕਤ ਵੀ ਐਸੇ ਲੋਕਾਂ ਦੀ ਕੋਈ ਕਮੀ ਨਹੀਂ ਸੀ ਜਿਹੜੇ ਉਹਨਾਂ ਨੂੰ ਬੁਰਾ ਕਹਿੰਦੇ ਸਨ। ਹੋਰ ਤੇ ਹੋਰ ਉਹਨਾਂ ਨੂੰ ਪੱਥਰ ਵੀ ਮਾਰੇ ਗਏ ਨੇ, ਕੁਰਾਈ ਆਖਿਆ ਗਿਆ ਹੈ, महाराज कहते ने कोई आखे भूतना को कहे बेताला, कोई आके मैनू भूत कह देंदे कोई मैनू आके बेताल भी कह छड़दा, मैं की करा? नानक आखे आदमी क्या करे बेचारा, की करा मैं, मेरी गल नहीं सुनते पे। गुरु नानक साहब कहते ने मरदाने ते बाले दे नाल, ए दोनों अपने बेली यार दोस्त चेले सारे कुछ ही सीगे पक्के नाल नाल। चलते चलते पहुंचे एक पिंड, लोग बड़े चंगे उतों दे, सोने आसन लाए, महाराज नू बिठाया, कोई रोटी बना के लिया रहा है, कोई लस्सी पीन नू लिया रहा है, कोई दूध पीन नू लिया रहा है, मतलब वारी नहीं आंदी पई उथे। कोई कह रहा है महाराज मेरे घर चरण पाओ, कोई कह रहे महाराज मेरे घर चरण पाओ, इन्ना प्यार इन्ना सत्कार, महाराज बड़ा चिर रहे उथे, खूब सत्संग लगे, खूब नाम बाणी नाल लोगों नू जोड़िया। ते फिर कहिंदे भाई हुण साडा चलना, असी उदासी तो निकलिया, टिक के नहीं बहना, असी कम साडा पूरा हो गया। रो रो के उन्हां लोकां ने विदाई दी, चीका मार मार के महाराज फिर कद आओगे, फिर कद दर्शन दोगे। कईयां दी ते महाराज की कहिए समझ बुद्ध इन्नी छोटी है, दिल इन्ने छोटे ने। पिछले दिन सानू पाकिस्तान तो आया एक मुसलमान परिवार दिल्ली विच मिलन वास्ते आया, प्रोग्राम दिल्ली चल रहा सी, तो वो लोग सुनने वास्ते आते सी, वखरा टाइम उन्होंने लैके ते कल्या बैठ के गल की थी। केंदे जड़े साडे पुरखे सीगे, मुसलमान ने हो, केंदे जड़े साडे पुरखे सी, साडे उस पुरखियां दा कहना है कि गुरु नानक साहब साडे घर आके रुके, साडे घर आके रहे सीगे। वो केंदे पुश्त दर पुश्त जेड़ी है वो अज भी असी पीर नानक शाह कह के असी उन्होंने अज भी याद करने हैं, ते उन्होंने दसिया जो उन्होंने सिखाया सीगा, अज भी असी अपने बच्चियां नू वो सारी शिक्षा दे रहे हैं। मुसलमान ने अजे भी हज जांदे ने, अजे भी नमाज पढ़ते ने, पर गुरु नानक साहब नू अपना पीर कहते ने, जाहर पीर जगत गुर बाबा। गुरु नानक साहब तुरे पिंड तो तुरदे तुरदे अखां विच आंसू भरे, लोकां दे विदाई गियां होईयां ते तुरदे तुरदे चलदे चलदे कहिंदे ने उजड़ी जान ए सारे उजड़ी जान। मरनाना सुणदा है, हैं बाबा जी ये की कहन दे। पर देखिया बाबा अपनी मौज विच है, सो जायदा सवाल नहीं कीता, तुर पै। कुछ दिन बाद फिर टिकाणा जदों करना सी, फिर कुछ दिन बैठण दा सोचिया, चलदे चलदे थक गए ते सोचिया बिचारा सामने बस्ती नजर आण दी होनी, इत्थे थोड़े दिन रहने आ। पर अजे बस्ती दे नेड़े भी नहीं सी पहुंचे ते लोकां ने लिया देख, ते इकट्ठे होके ते डांगा सोटे लैके ते पै गए मगर, ते बहण नहीं दिता, पानी नहीं पीण दिता, भजा दिता इन्हां नूं, दौड़ जाओ इत्थों, कौण आ गए ने इह साध, सानूं नहीं लोड़ तुहाडी, भज जाओ इत्थों। कहिंदे ने दम नहीं लैन दिता, तुरदे तुरदे महाराज पिछे परत के वेखदे ने उन्हां बस्ती वालियां नूं, कहिंदे ने वसदे रहो, रसदे रहो, वसदे रहो। मरदाना कहिंदा बाबा हुण ते बहुत हो गया, हुण नहीं मेरे कोलों जरिया जांदा, जिहड़ा तेरी सेवा करदा उन्हां नूं ते कहिंदा उजड़ जाओ, जिहड़ा तैनूं गालां कढ़दा उन्हां नूं कहिंदा वसदे रहो, इह की गल होई। गुरु नानक साहब हस के कहिंदे ने ओ भोलिया मरदानिया, ओ चंगे लोग जे इको थां वसे रहणगे ते खुशबू फैलेगी किवें सेवा ते प्यार दी, जे इत्थों उजड़ पुजड़ जाणगे, कोई जाके उत्तर वसेगा, कोई दक्षिण वसेगा, कोई पूर्व वसेगा, कोई पश्चिम वसेगा, जिथे वसणगे उत्थे अपने प्यार दी, अपने सेवा दी, अपने सिमरन दी खुशबू नू फैलाणगे, फुल्लां नू बखेर के रखना चाहिदा है। ये जिहड़े बंदे सन जिन्हां ने मैनू गालां कढ़ियां ने, जिन्हां ने मेरी सेवा नहीं कीती, ए ते बदबूदार ओ झाड़ियां ने, कंडे ने, इन्हां नू इको थां ते ही रहना चाहिदा, इन्हां नू नहीं बिखरना चाहिदा, ए ते पता नहीं कईयां नू लव लुहान कर देन। गंदगी दा इक थां ते रहना ही चंगा है, फुल्लां दा खुशबूआं दा फैलना ही चंगा है। इसलिए उन्हां नू क्या उजड़ जाओ, इसलिए इन्हां नू क्या कि वसदे रहो। मरदाना कहिंदा वाह बाबा तेरियां तू जाने, अपने निरंकार दी तू जाने ते तेरियां तू जाने, असी ते कक भी नहीं जानदे। गुरु नानक साहब कह रहे ने नानक नदरी नदर निहाल, उस मालक दी रहमत दी निगाह सारियां उत्ते बरस रही है बराबर, पर जेड़ा प्रेमी अपने मन दे भांडे नूं सिद्धा कर लेगा, उस भांडे च ਆਏਗੀ ਅੰਮ੍ਰਿਤ ਦੀ ਬੂੰਦ, ਜਿਹੜਾ ਆਪਣੇ ਬਰਤਨ ਨੂੰ ਪੁੱਠਾ ਕਰਕੇ ਬੈਠਾ ਉਹਦੇ 'ਚ ਇੱਕ ਬੂੰਦ ਨਹੀਂ ਆਉਣ ਵਾਲੀ। ਅਖੀਰ ਵਿੱਚ ਆ ਰਿਹਾ ਸਲੋਕ, ਪਵਨ ਗੁਰੂ ਪਾਣੀ ਪਿਤਾ ਮਾਤਾ ਤਰਸ ਮਹਤ। ਪਵਨ ਹੀ ਗੁਰੂ ਹੈ। ਪਵਨ ਗੁਰੂ ਕਿਸ ਤਰ੍ਹਾਂ ਹੈ? ਸ਼ਵਾਸ ਹੀ ਗੁਰੂ ਹੈ। ਉਹ ਕਿਸ ਤਰ੍ਹਾਂ? ਸ਼ਵਾਸ ਹੈ ਤੇ ਜੀਵਨ ਹੈ। ਸ਼ਵਾਸ ਕੀ ਹੈ? ਪਵਨ। ਜੇ ਸ਼ਵਾਸ ਹੈ, ਜੇ ਪਵਨ ਹੈ ਤੇ ਜੀਵਨ ਹੈ। ਜੇ ਜੀਵਨ ਹੈ ਤਾਂ ਹੀ ਤੇ ਫਿਰ ਗੁਰੂ ਦੀ ਗੱਲ ਸੁਣ ਪਾਏਗਾ। ਜੇ ਸਰੀਰ ਤੋਂ ਪ੍ਰਾਣ ਪਖੇਰੂ ਨਿਕਲ ਜਾਣ ਤੇ ਮਹਾਰਾਜ ਫਿਰ ਇੱਥੇ ਥੋੜੀ ਬੈਠੇ ਹੋਵਾਂਗੇ ਕਿਸੇ ਸ਼ਮਸ਼ਾਨ ਘਾਟ ਦੀ ਚਿਤਾ 'ਚ ਜਾਂ ਕਿਸੇ ਇਲੈਕਟ੍ਰਿਕ ਕ੍ਰੈਮੇਟੋਰੀਅਮ ਦੇ ਫਰਨੇਸ ਵਿੱਚ ਪਏ ਹੋਵਾਂਗੇ। ਪਵਨ ਗੁਰੂ ਹੈ। ਪਾਣੀ ਪਿਤਾ, ਪਾਣੀ ਜੀਵਨ ਦਾਨ ਦੇ ਰਿਹਾ ਹੈ, ਪਿਤਾ ਹੈ। ਸਾਡੇ ਸਰੀਰ ਵਿੱਚ ਮੋਰ ਦੈਨ 75% ਪਾਣੀ ਹੀ ਹੈ। ਡੀਹਾਈਡਰੇਸ਼ਨ, ਪਾਣੀ ਦੀ ਕਮੀ ਹੋ ਜਾਏ ਤਾਂ ਵੀ ਮੌਤ ਹੋ ਸਕਦੀ ਹੈ। ਮਾਤਾ ਤਰਤ ਮਹਤ। ਧਰਤੀ ਕੀ ਹੈ? ਮਾਤਾ ਹੈ। ਮਾਤਾ 'ਚ ਧੀਰਜ ਹੈ, ਇਸ ਧਰਤੀ 'ਚ ਵੀ ਬੜਾ ਧੀਰਜ ਹੈ। ਕਿੰਨੇ ਨੇ ਕਿੰਨਾ ਧੀਰਜ ਆਪਣੇ ਉੱਤੇ ਐਸੇ ਪਾਪੀਆਂ ਵਿਸ਼ਈਆਂ ਪਾਮਰਾਂ ਨੂੰ ਸਹਿਣ ਕਰ ਰਹੀ ਹੈ ਜਿਹੜੇ ਇਸ ਦੇ ਉੱਤੇ ਰਹਿੰਦੇ ਨੇ, ਔਰ ਫਿਰ ਵੀ ਇਸ ਧਰਤੀ ਦੇ ਬਣਾਉਣ ਵਾਲੇ, ਪ੍ਰਕਿਰਤੀ ਦੇ ਬਣਾਉਣ ਵਾਲੇ ਪ੍ਰਭੂ ਦਾ ਸਿਮਰਨ ਨਹੀਂ ਕਰਦੇ। ਇਹੋ ਜਿਹੇ ਸਾਕਤਾਂ ਨੂੰ ਵੀ ਧਰਤੀ ਜਰ ਰਹੀ ਹੈ, ਫਿਰ ਵੀ ਜਨਮ ਦੇ ਰਹੀ ਹੈ। ਸਾਰੀ ਖੇਡ ਇਸ ਧਰਤੀ ਦੀ ਹੈ। ਦਿਵਸ ਰਾਤ ਦੋਈ ਦਾਈ ਦਾਇਆ ਖੇਲੈ ਸਗਲ ਜਗਤ। ਦਿਨ ਤੇ ਰਾਤ ਕਹਿੰਦੇ ਇਹ ਦੋ ਦਾਈਆਂ ਨੇ, ਪਰਮਾਤਮਾ ਨੇ ਇਹ ਦੋ ਦਾਈਆਂ ਸਾਡੇ ਵਾਸਤੇ ਰੱਖੀਆਂ ਨੇ, ਇੱਕ ਦਿਨ ਦੀ ਇੱਕ ਰਾਤ ਦੀ। ਤੇ ਕਹਿੰਦੇ ਨੇ ਇਹ ਦਾਈ ਜਿਹੜੀਆਂ ਨੇ ਦਇਆ ਕਰਕੇ ਸਾਨੂੰ ਖਿਲਾ ਰਹੀਆਂ ਨੇ। ਸੁਬਾ ਹੋਤੀ ਹੈ, ਸ਼ਾਮ ਹੋਤੀ ਹੈ, ਉਮਰ ਯੂੰ ਹੀ ਤਮਾਮ ਹੋਤੀ ਹੈ। ਆਦਮੀ ਦੀ ਜ਼ਿੰਦਗੀ ਇੰਝ ਤੇ ਬੀਤੀ ਜਾ ਰਹੀ, ਹੁਣ ਰਾਤ ਪੈ ਗਈ ਫਿਰ ਦਿਨ ਹੋ ਗਿਆ, ਫਿਰ ਰਾਤ ਪੈ ਗਈ ਫਿਰ ਦਿਨ ਹੋ ਗਿਆ, ਫਿਰ ਰਾਤ ਪੈ ਗਈ ਫਿਰ ਦਿਨ ਹੋ ਗਿਆ। ਇੰਝ ਹੀ ਦਿਨ ਰਾਤ, ਦਿਨ ਰਾਤ, ਦਿਨ ਰਾਤ ਦੇ ਫੇਰ ਵਿੱਚ ਕਿਸੇ ਦਿਨ ਤੇਰੇ ਪ੍ਰਾਣ ਪੂਰੇ ਹੋ ਜਾਣੇ ਨੇ, ਕਿਸੇ ਰਾਤ ਤੇਰੇ ਪ੍ਰਾਣ ਪੂਰੇ ਹੋ ਜਾਣੇ। ਦਿਨ ਰਾਤ ਫਿਰ ਵੀ ਚੱਲਦੇ ਰਹਿਣੇ ਨੇ, ਪਰ ਤੇਰੀ ਕਹਾਣੀ ਮੁੱਕ ਜਾਣੀ। ਥੋੜੇ ਦਿਨਾਂ ਵਾਸਤੇ ਤੂੰ ਫਿਰ ਸੂਖਸ਼ਮ ਸਰੀਰ 'ਚ ਹੋਵੇਂਗਾ, ਸਮਾਂ ਪਾ ਕੇ ਫਿਰ ਇੱਕ ਨਵਾਂ ਸਰੀਰ ਮਿਲੇਗਾ, ਤੇ ਫਿਰ ਕਈ ਵਾਰ ਉਹੀ ਉਹ ਗਲਤੀਆਂ ਕਰੇਗਾ ਜੋ ਹੁਣ ਕਰਦਾ ਰਿਹਾ ਹੈ। ਤੇ ਜੇ ਕੋਈ ਸੰਤ ਭਗਤ ਗੁਰਮੁਖ ਪ੍ਰੇਮੀ ਹੋ ਜਾਏ ਤੇ ਜੇਕਰ ਉਹਨੂੰ ਫਿਰ ਨਵਾਂ ਜੀਵਨ ਮਿਲਦਾ ਹੈ ਤੇ ਫਿਰ ਉਹੀ ਉਹ ਪਿਆਰ ਦੀ ਖੁਸ਼ਬੂ ਬਖੇਰਦਾ ਹੈ ਜੋ ਪਿਆਰ ਦੀ ਖੁਸ਼ਬੂ ਉਹ ਪਹਿਲੇ ਬਖੇਰਦਾ ਰਿਹਾ ਸੀ। ਮਹਾਰਾਜ ਕਹਿੰਦੇ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੇ ਧਰਮ ਹਦੂਰ। ਆਦਮੀ ਦੀ ਚੰਗਿਆਈ, ਆਦਮੀ ਦੀ ਬੁਰਾਈ ਇਹ ਧਰਮ ਹਾਜ਼ਰ ਹੋ ਕਰਕੇ ਸਾਡੇ ਅੰਦਰ ਦੇਖ ਰਿਹਾ ਹੈ। ਅਸੀਂ ਚੰਗੇ ਹਾਂ ਕਿ ਅਸੀਂ ਮਾੜੇ ਹਾਂ, ਦੁਨੀਆਂ ਨੂੰ ਅਸੀਂ ਚਾਹੇ ਕੁਛ ਵਿਖਾਉਂਦੇ ਹੋਈਏ, ਪਰ ਉਸ ਹਾਜ਼ਰ ਹਜ਼ੂਰ ਧਰਮ ਤੋਂ ਅਸੀਂ ਆਪਣੇ ਕਰਮਾਂ ਨੂੰ ਨਹੀਂ ਛੁਪਾ ਸਕਦੇ। ਚੰਗੀਆਂ ਆਈਆਂ ਬੁਰੇ ਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਹਿੰਦੇ ਹੁਣ ਆਦਮੀ ਦੇ ਕਰਮ ਉੱਪਰ ਹੈ ਕਿ ਉਹ ਪਰਮਾਤਮਾ ਦੇ ਕਿੰਨੇ ਨੇੜੇ ਹੈ ਤੇ ਕਿੰਨਾ ਕੋਈ ਦੂਰ ਹੈ। ਇਹਦਾ ਮਤਲਬ ਪਰਮਾਤਮਾ ਕਿਸੇ ਨੂੰ ਆਪਣੇ ਨੇੜੇ ਜਾਂ ਦੂਰ ਨਹੀਂ ਕਰ ਰਿਹਾ। ਪਰਮਾਤਮਾ ਪਾਰਸ਼ਲ ਨਹੀਂ ਹੈ। ਪਰਮਾਤਮਾ ਕਿਸੇ ਤੇ ਰਹਿਮਤ ਕਰਦਾ ਹੈ ਤੇ ਕਿਸੇ ਤੇ ਨਹੀਂ ਕਰਦਾ। ਇਹ ਗੱਲ ਉਤਨੀ ਹੀ ਝੂਠੀ ਹੈ ਜਿੰਨਾ ਕੋਈ ਕਹੇਗਾ ਰਾਤ ਨੂੰ ਸੂਰਜ ਨਿਕਲ ਆਏਗਾ। ਅਸੀਂ ਪ੍ਰਭੂ ਦੇ ਓਨੇ ਨੇੜੇ ਜਿੰਨਾ ਅਸੀਂ ਕਰਮ ਕਰੀਏ, ਜਿੰਨਾ ਅਸੀਂ ਕਰਮ ਨਾ ਕਰੀਏ ਅਸੀਂ ਓਨੇ ਆਪਣੇ ਮਾਲਕ ਤੋਂ ਦੂਰ ਹੈਗੇ ਆ। ਕਈ ਵਾਰ ਲੋਕ ਕਹਿੰਦੇ ਨੇ ਕਿ ਬਈ ਅਸੀਂ ਪਾਠ ਕਰੀਏ, ਅਸੀਂ ਗੁਰਦੁਆਰੇ ਜਾਈਏ, ਮੰਦਰ ਜਾਈਏ, ਤੀਰਥ ਤੇ ਜਾਈਏ, ਤੇ ਜੇਕਰ ਅਸੀਂ ਰੱਬ ਦਾ ਨਾਂ ਲਈਏ ਤੇ ਫਿਰ ਬਦਲੇ 'ਚ ਰੱਬ ਸਾਨੂੰ ਕੀ ਦੇਵੇਗਾ? ਕੀ ਦੇਵੇਗਾ ਸਾਨੂੰ ਬਦਲੇ 'ਚ ਰੱਬ? ਕੁਛ ਦੇਵੇਗਾ ਕਿ ਨਹੀਂ ਦੇਵੇਗਾ? ਗੱਲ ਇਹ ਹੈ ਕਿ ਪਰਮਾਤਮਾ ਕੋਈ ਵਿਅਕਤੀ ਨਹੀਂ ਹੈ ਜਿਹਨੂੰ ਅਸੀਂ ਪਾਠ ਕਰਕੇ ਖੁਸ਼ ਕਰਦੇ ਪਏ ਹਾਂ। ਨਹੀਂ ਸਮਝੇ ਕਿ ਅਸੀਂ ਪਾਠ ਕਰ ਕਰਕੇ ਵੇਖਦੇ ਹੋਈਏ? ਬਾਬਾ ਵੇਖ ਲਿਆ ਅਸੀਂ ਕਿੱਦਾਂ ਕਰ ਲਿਆ ਜੀ? ਬਾਬਾ ਵੇਖ ਲਿਆ, ਹੁਣ ਮੇਰੇ ਤੇ ਰਹਿਮਤ ਤੇਰੀ ਹੋ ਜਾਣੀ ਚਾਹੀਦੀ ਹੈ। ਫਰਕ ਇਹੀ ਹੈ, ਫਰਕ ਇਹੀ ਹੈ। ਆਦਮੀ ਕਹਿੰਦਾ ਮੈਂ ਪਾਠ ਕੀਤਾ ਹੈ, ਮੇਰੇ ਤੇ ਕਿਰਪਾ ਹੋਣੀ ਚਾਹੀਦੀ ਹੈ। ਭਗਤ ਕਹਿੰਦਾ ਮੈਂ ਕੀਤਾ ਹੀ ਕੀ ਹੈ ਜੋ ਮੈਨੂੰ ਕਿਰਪਾ ਮਿਲੇ। ਦੋਵਾਂ 'ਚ ਬੜਾ ਫਰਕ ਹੈ। ਇੱਕ ਆਮ ਆਦਮੀ, ਇੱਕ ਜਿਸ ਦੇ ਅੰਦਰ ਉਨੀ ਪਿਆਰ ਦੀ ਗਹਿਰਾਈ ਨਹੀਂ ਹੈ, ਉਹ ਕਹਿੰਦਾ ਮੈਂ ਪਾਠ ਕੀਤਾ, ਮੈਂ ਮਾਲਾ ਫੇਰੀ, ਹੁਣ ਮੈਨੂੰ ਬਦਲੇ 'ਚ ਕੀ ਦੇਵੇਗਾ ਪਰਮਾਤਮਾ, ਕਿਉਂ ਨਹੀਂ ਦੇ ਰਿਹਾ, ਦੇਰ ਕਿਉਂ ਕਰ ਰਿਹਾ। ਲੇਕਿਨ ਭਗਤ ਕਹਿੰਦਾ ਹੈ ਪਾਠ ਕਰਕੇ ਵੀ, ਯਾਦ ਕਰਕੇ ਵੀ, ਕਿ ਪ੍ਰਭੂ ਮੈਂ ਤੇ ਕੁਛ ਕੀਤਾ ਨਹੀਂ ਤੇ ਮੈਨੂੰ ਤੂੰ ਕੀ ਦੇਵੇਂ, ਤੂੰ ਜੋ ਕੁਛ ਦਿੱਤਾ ਮੈਂ ਉਹਦੀ ਕੀਮਤ ਨਹੀਂ ਪਾਈ, ਮੈਂ ਤੇ ਕਿਸੇ ਚੀਜ਼ ਦੇ ਲਾਇਕ ਨਹੀਂ ਕਿ ਤੇਰੇ ਕੋਲ ਹੋਰ ਕੁਛ ਲਵਾਂ ਮੈਂ। I am not worthy of what you had already given to me. ਹੋਰ ਮੈਂ ਕੀ ਮੰਗਾਂ ਤੇਰੇ ਕੋਲੋਂ। ਪੁੱਛਦੇ ਨੇ ਪਾਠ ਕਰਨ ਨਾਲ ਸਾਨੂੰ ਕੀ ਬਦਲੇ ਚ ਮਿਲੇਗਾ। ਇਹ ਤੇ ਇੰਜ ਹੀ ਹੋ ਗਈ ਨਾ ਗੱਲ, ਜਿਵੇਂ ਕੋਈ ਕਹੇ ਬੱਚੇ ਨੂੰ ਕਿ ਬੱਚੇ ਤੂੰ ਨਹਾ ਲੈ, ਉਹ ਕਹੇ ਜੇ ਮੈਂ ਨਹਾਵਾਂਗਾ ਤੇ ਫਿਰ ਮੈਨੂੰ ਬਦਲੇ ਚ ਕੀ ਮਿਲੇਗਾ। ਨਾਣ ਦੇ ਬਦਲੇ ਚ ਕੀ ਮਿਲਣਾ ਹੈ? ਨਾਣ ਦੇ ਬਦਲੇ ਚ ਤਾਜ਼ਗੀ ਮਿਲਣੀ ਹੈ, ਨਹਾਣ ਦੇ ਬਦਲੇ ਚ ਫਰੈਸ਼ਨੈਸ ਮਿਲਣੀ ਹੈ। ਵਾਈ ਡੂ ਵੀ ਟੇਕ ਬਾਥ? ਨਾਣੇ ਵਿੱਚ ਪੁੰਨ ਹੁੰਦਾ ਕਿ ਜੀ ਪਾਪ ਹੁੰਦਾ ਹੈ? ਜਰਾ ਦੱਸੋ, ਨਾਣ ਵਿੱਚ ਪਾਪ ਲੱਗਦਾ ਹੈ ਕਿ ਪੁੰਨ ਲੱਗਦਾ ਹੈ? ਵੈਸੇ ਗੱਲ ਬੜੀ ਸੋਹਣੀ ਨਿਕਲ ਆਈ। ਨਾਣ ਵਿੱਚ ਇਸ਼ਨਾਨ ਕਰਨ ਚ, ਵਾਈਲ ਟੇਕਿੰਗ ਬਾਥ, ਇਜ਼ ਇਟ ਅ ਗੁੱਡ ਵਰਚੂ ਔਰ ਇਜ਼ ਇਟ ਅ ਬੈਡ ਵਨ? ਨਾਣ ਵਿੱਚ ਨਾ ਕੋਈ ਪੁੰਨ ਹੈ ਤੇ ਨਾ ਹੀ ਕੋਈ ਪਾਪ ਹੈ। ਪਰ ਕਈ ਜਣੇ ਨਾ ਇਹਦੇ ਚ ਵੀ ਬੜਾ, ਸਵੇਰੇ 3 ਵਜੇ ਉੱਠੋ ਤੇ ਇੰਨਾ ਪੁੰਨ ਮਿਲਦਾ ਹੈ, ਸਵੇਰੇ 4 ਵਜੇ ਉੱਠ ਕੇ ਨਹਾਓ ਤੇ ਇੰਨਾ ਪੁੰਨ ਮਿਲਦਾ ਹੈ, ਸਵੇਰੇ 6 ਵਜੇ ਉੱਠ ਕੇ ਨਹਾਓ ਤੇ ਇੰਨਾ ਪੁੰਨ ਮਿਲਦਾ ਹੈ। ਉਹ ਪੂਰਾ ਇੱਕ ਕੈਲਕੂਲੇਟ ਕਰ ਕਰਕੇ ਸੁਣਨ ਦੇ ਪਏ ਨੇ। ਜੇ ਨਾਣ ਵਿੱਚ ਪੁੰਨ ਮਿਲਦਾ ਹੋਵੇ ਤੇ ਫਿਰ ਡੱਡੂ, ਮੱਛੀਆਂ, ਇਹ ਤਲਾਬ, ਇਹ ਪਾਣੀ ਦੇ ਵਿੱਚ ਰਹਿਣ ਵਾਲੇ ਜੀਵ ਤੇ ਬੜਾ ਵੱਡਾ ਪੁੰਨ ਕਮਾਉਂਦੇ ਪਏ ਨੇ। ਖਿਆਲ ਕਰਨਾ, ਜਿੰਨਾ ਚੀਜ਼ਾਂ ਤਾਂ ਖੰਡਨ ਗੁਰੂ ਸਾਹਿਬ ਨੇ ਕੀਤਾ ਹੈ, ਉਹਨਾਂ ਗੱਲਾਂ ਦਾ ਹੀ ਪ੍ਰਚਾਰ ਮੁੜ ਤੋਂ ਕਰੀ ਜਾਂਦੇ ਪਏ ਨੇ। ਕਿੰਨੇ ਵਜੇ ਉੱਠ ਕੇ ਨਹਾਈਏ ਤੇ ਪੁੰਨ ਲੱਗੇਗਾ, ਕਿੰਨੇ ਵਜੇ ਉੱਠ ਕੇ ਨਹਾਈਏ ਕਿ ਸਾਨੂੰ ਵੱਡਾ ਪੁੰਨ ਲੱਗੇ। ਉਹ ਕਹਿੰਦੇ ਇੰਨੇ ਵਜੇ ਨਹਾਓ ਤੇ ਮੋਤੀ ਦਾਨ ਕਰਨ ਦੇ ਬਰਾਬਰ ਪੁੰਨ ਹੈ, ਇੰਨੇ ਵਜੇ ਨਹਾਓ ਤੇ ਸੋਨਾ ਦਾਨ ਕਰਨ ਦੇ ਬਰਾਬਰ ਪੁੰਨ। ਇਹੋ ਜਿਹੀ ਕਹਾਣੀ ਵੀ ਸੁਣਾਈ ਜਾਂਦੀ ਬਕਾਇਦਾ। ਪਰ ਨਹਾਣ ਵਿੱਚ ਨਾ ਪੁੰਨ ਹੈ ਤੇ ਨਾ ਪਾਪ ਹੈ। ਨਹਾਣ ਵਿੱਚ ਸਰੀਰ ਦੀ ਤਾਜ਼ਗੀ ਹੈ, ਸਰੀਰ ਦੀ ਸਵੱਛਤਾ ਹੈ। ਭਜਨ ਕਰਨ ਤੋਂ ਪਹਿਲੇ, ਸਾਧਨਾ ਕਰਨ ਤੋਂ ਪਹਿਲੇ ਮਹਾਂਪੁਰਸ਼ਾਂ ਨੇ ਕਿਹਾ ਇਸ਼ਨਾਨ ਜ਼ਰੂਰ ਕਰ ਲੈਣਾ ਚਾਹੀਦਾ। ਇਸ ਲਈ ਨਹੀਂ ਕਿ ਪੁੰਨ ਮਿਲਦਾ, ਇਸ ਲਈ ਕਿ ਨੀਂਦ ਦੌੜ ਜਾਏਗੀ, ਆਲਸ ਚਲਾ ਜਾਏਗਾ, ਸਾਵਧਾਨ ਹੋ ਕੇ ਅਸੀਂ ਭਜਨ ਕਰ ਸਕਾਂਗੇ। ਕਈ ਲੋਕ ਨੇ ਠੰਡੇ ਪਾਣੀ ਨਾਲ ਇਸ਼ਨਾਨ ਕਰਦੇ, ਸਰਦੀ ਹੋਵੇ, ਗਰਮੀ ਹੋਵੇ। ਪਰ ਕਈ ਵਾਰੀ ਮੈਨੂੰ ਲੱਗਦਾ ਹੈ ਢੀਠਪਣਾ ਹੈ, ਵੀ ਠੰਡਾ ਪਾਣੀ ਬਹੁਤਾ ਹੈ, ਬਾਹਰ ਟੈਂਪਰੇਚਰ ਮਾਈਨਸ ਕਿਧਰੇ ਚੱਲਦਾ ਹੋਵੇ ਤੇ ਕਈ ਮੈਂ ਤੇ ਠੰਡੇ ਪਾਣੀ ਨਾਲ ਹੀ ਨਹਾਉਣਾ ਤੇ ਜਿੱਦਬਾਜ਼ੀ 'ਚ ਕਈ ਵਾਰ ਲੋਕ ਸਰੀਰ ਦਾ ਨੁਕਸਾਨ ਵੀ ਕਰੀ ਤੁਰੀ ਜਾਂਦੇ, ਸਮਝ ਨਹੀਂ ਵਰਤ ਰਹੇ। ਨਹਾਉਣ ਤੋਂ ਅਰਥ ਸਿਰਫ ਇੰਨਾ ਹੈ ਦੈਟ ਵੀ ਸ਼ੁੱਡ ਬੀ ਫਰੈਸ਼, ਨੀਂਦ ਨਹੀਂ ਆਉਣੀ ਚਾਹੀਦੀ। ਰੋਟੀ ਖਾਣ ਨਾਲ ਪੁੰਨ ਹੁੰਦਾ ਕਿ ਪਾਪ ਹੁੰਦਾ? ਰੋਟੀ ਖਾਣ ਨਾਲ ਪੁੰਨ ਪਾਪ ਦਾ ਕੋਈ ਸੰਬੰਧ ਨਹੀਂ। ਰੋਟੀ ਖਾਣ ਨਾਲ ਸਾਡੇ ਸਰੀਰ ਨੂੰ ਨਰਿਸ਼ਮੈਂਟ ਮਿਲਦੀ ਹੈ, ਤਾਕਤ ਮਿਲਦੀ ਹੈ, ਐਨਰਜੀ ਮਿਲਦੀ ਹੈ। ਖਿਆਲ ਕਰਨਾ, ਠੀਕ ਇਸੇ ਤਰ੍ਹਾਂ ਪਾਠ ਕਰਕੇ ਮੈਨੂੰ ਕੀ ਮਿਲੇਗਾ, ਇਹ ਸਵਾਲ ਬਚਕਾਨਾ ਹੈ। ਪਾਠ ਕਰਨ ਦੇ ਵਿੱਚ ਹੀ ਇੰਨੀ ਸੰਤੁਸ਼ਟੀ ਹੈ, ਪਾਠ ਕਰਨ ਦੇ ਵਿੱਚ ਹੀ ਜੇ ਜੁਗਤ ਨਾਲ ਕਰਦਾ ਹੋਵੇ ਤੇ ਇੰਨਾ ਆਨੰਦ ਹੈ, ਇੰਨੀ ਰਿਫਰੈਸ਼ਮੈਂਟ ਹੈ, ਇੰਨਾ ਐਨਰਜੈਟਿਕ ਆਦਮੀ ਮਹਿਸੂਸ ਕਰਦਾ ਆਪਣੇ ਆਪ ਨੂੰ, ਸਰੀਰ ਹਵਾ ਵਰਗਾ ਹਲਕਾ ਹੋ ਜਾਂਦਾ ਹੈ। ਪਾਠ ਤੋਂ ਬਦਲੇ 'ਚ ਚਾਹਨਾ ਬੇਸਮਝੀ ਹੈ। ਪਾਠ ਆਪਣੇ ਆਪ 'ਚ ਬੜਾ ਵੱਡਾ ਫਲ ਹੈ, ਜੇ ਸਮਝ ਪੂਰਵਕ ਕਰ ਰਿਹਾ ਹੋਵੇ, ਜੇ ਪਿਆਰ ਨਾਲ ਕਰ ਰਿਹਾ ਹੋਵੇ। ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਮਸਕਤ ਕਹਿੰਦੇ ਮਿਹਨਤ ਨੂੰ, ਮਿਹਨਤ ਕਾਲ, ਕਾਲਣਾ ਸਾਧਨਾ, ਕਹਿੰਦੇ ਜਿੰਨੇ ਨਾਮ ਧਿਆਇਆ, ਜਿੰਨੇ ਨਾਮ ਜਪ ਦੀ, ਸਾਧਨਾ ਦੀ, ਇਸ ਮਸਕਤ ਨੂੰ, ਇਸ ਮਿਹਨਤ ਨੂੰ, ਇਸ ਕਾਲਣਾ ਨੂੰ ਕਾਲਿਆ ਹੈ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਉਹਨਾਂ ਦੇ ਮੁਖ ਉਜਲੇ ਨੇ, ਬਾਕੀਆਂ ਦੇ ਮੂੰਹ ਕਾਲੇ ਨੇ। ਕਿਹਦਾ ਮੁਖ ਉਜਲਾ? ਮੂੰਹ ਸਾਬਣ ਨਾਲ ਧੋ ਲੈਣ ਨਾਲ ਉਜਲਾ ਨਹੀਂ, ਤੇ ਕਿਹੜੇ ਪਾਣੀ ਤੇ ਕਿਹੜੇ ਸਾਬਣ ਨਾਲ ਧੋਈਏ ਕਿ ਮੂੰਹ ਉਜਲਾ ਹੋ ਜਾਏ। ਇੱਕ ਸੰਤ ਕਹਿੰਦਾ ਹੈ ਸੋਈ ਸੁੰਦਰ ਸੋਈ ਸੁਘੜ ਸ਼ਰੀਰਾ ਜੋ ਸਭ ਛਾੜ ਬਜੇ ਰਘੁਬੀਰਾ। ਜਿਹਨੇ ਆਪਣੇ ਦਿਲ ਤੋਂ ਮੇਰੀ ਤੇਰੀ ਵਿਸਾਰ ਕੇ ਇੱਕ ਪਰਮਾਤਮਾ ਦੇ ਨਾਲ ਪਿਆਰ ਦੀ ਲਿਵ ਜੋੜੀ ਹੋਵੇ, ਉਹਦੇ ਨਾਲੋਂ ਵੱਧ ਸੁੰਦਰ ਕੋਈ ਨਹੀਂ, ਉਹਦੇ ਨਾਲੋਂ ਵੱਧ ਸੁਘੜ ਸਿਆਣਾ ਹੋਰ ਕੋਈ ਨਹੀਂ ਹੋ ਸਕਦਾ ਹੈ। ਜਿਹਨੇ ਕਾਲ ਨਾ ਕਾਲੀ, ਜਿੰਨੇ ਮਿਹਨਤ ਕੀਤੀ, ਜਿੰਨੇ ਬੰਦਗੀ ਕੀਤੀ, ਜਿੰਨੇ ਸਾਧਨਾ ਕੀਤੀ, ਕਹਿੰਦੇ ਉਹਨਾਂ ਦੇ ਮੁੱਖ ਉਜਲੇ ਨੇ, ਉਹਨਾਂ ਦੇ ਹੀ ਮੁੱਖ ਉਜਲੇ। ਤਾਂ ਹੀ ਤੇ ਅਰਦਾਸ ਵਿੱਚ ਬਾਰ ਬਾਰ ਮੰਗ ਕਰ ਰਿਹਾ ਹੈ ਹਰ ਸਿੱਖ, ਸਹੀ ਪਿਆਰੇ ਮੇਲ ਕਿਹੜੇ ਪਿਆਰੇ, ਜਿਨ੍ਹਾਂ ਦੇ ਮੁੱਖ ਉਜਲੇ, ਜਿਨ੍ਹਾਂ ਦੇ ਉਜਲੇ ਮੁੱਖ ਨੂੰ ਵੇਖ ਕੇ ਸਾਨੂੰ ਵੀ ਦਿਲ ਚ ਸ਼ੌਕ ਉੱਠੇ, ਭਾਵ ਉੱਠੇ ਕਿ ਅਸੀਂ ਵੀ ਇਹੋ ਜਿਹੇ ਉਜਲੇ ਮੁੱਖ ਵਾਲੇ ਹੋ ਜਾਈਏ। ਜਿਨ੍ਹਾਂ ਨੇ ਮਿਹਨਤ ਕੀਤੀ, ਜਿਨ੍ਹਾਂ ਨੇ ਸਾਧਨਾ ਕੀਤੀ, ਉਹਨਾਂ ਦੇ ਮੁੱਖ ਉਜਲੇ ਤੇ ਕੇਤੀ ਛੁੱਟੀ ਨਾਲ, ਕਹਿੰਦੇ ਉਹਨਾਂ ਦਾ ਕੰਮ ਮੁੱਕ ਗਿਆ। ਜਿਨ੍ਹਾਂ ਨੇ ਨਹੀਂ ਕੀਤੀ ਉਹਨਾਂ ਦਾ ਕੰਮ ਅਜੇ ਵੀ ਬਾਕੀ, ਉਹ ਇਸ ਜਨਮ ਚ ਕਰੇ, ਉਹ ਅਗਲੇ ਜਨਮ ਚ ਕਰੇ, ਉਹ ਹਜ਼ਾਰਾਂ ਜਨਮਾਂ ਚ ਭਟਕਣ ਤੋਂ ਬਾਅਦ ਕਰੇ, ਪਰ ਇਹ ਕਾਲਨਾ ਕਾਲੇ ਬਗੈਰ ਸੰਸਾਰ ਤੋਂ ਛੁੱਟੀ ਕੋਈ ਨਹੀਂ, ਮਾਇਆ ਤੋਂ ਛੁੱਟੀ ਕੋਈ ਨਹੀਂ, ਭਟਕਣ ਬਣੀ ਹੀ ਰਹਿਣੀ, ਭਟਕਣ ਚੱਲੀ ਹੀ ਰਹਿਣੀ। ਕੜੀਏ ਸਬਦ ਸੱਚੀ ਟਕਸਾਲ, ਗੁਰੂ ਨਾਨਕ ਕੀ ਕਹਿ ਰਹੇ, ਕਿਹੜੀ ਕਾਲਨਾ, ਕੜੀਏ ਸਬਦ ਸੱਚੀ ਟਕਸਾਲ, ਆਪਣੇ ਅੰਦਰ ਇਹ ਟਕਸਾਲ ਲਾਏ। ਟਕਸਾਲ ਕਿਹਨੂੰ ਕਹਿੰਦੇ ਨੇ ਵੈਸੇ, ਟ੍ਰਈਅਰ, ਜਿੱਥੇ ਬਣਾਏ ਜਾਣ ਸੋਨੇ ਦੇ ਸਿੱਕੇ, ਜਿੱਥੇ ਨੋਟ ਛਾਪੇ ਜਾਣ, ਕਿਹਨੇ ਟਕਸਾਲ ਹੈ। ਤੇ ਜਿਹਦੇ ਘਰ ਜਰਾ ਜ਼ਿਆਦਾ ਚੀਜ਼ਾਂ ਦੇਖਣ ਲੱਗ ਪਾਉਣ ਤੇ ਆਦਮੀ ਫਟ ਕੇ ਦਿੰਦਾ, ਬਈ ਇਹਨੇ ਜ਼ਰੂਰ ਘਰ ਟਕਸਾਲ ਹੀ ਲਈ ਹੋਣੀ, ਨੋਟ ਛਾਪੀ ਜਾਂਦਾ ਹੋਣਾ, ਚੀਜ਼ਾਂ ਖਰੀਦੀ ਜਾਂਦਾ ਹੋਣਾ, ਇੰਨੇ ਇਹਨੇ ਕਿੱਥੋਂ ਲੈ ਲਏ। ਤੇ ਗੁਰੂ ਨਾਨਕ ਸਾਹਿਬ ਕੀ ਕਹਿ ਰਹੇ ਨੇ, ਉਹ ਕਹਿ ਰਹੇ ਨੇ ਜਿਸ ਵਿਅਕਤੀ ਨੇ ਆਪਣੇ ਅੰਦਰ ਸਾਧਨਾ ਦੀ ਟਕਸਾਲ ਲਾ ਲਈ, ਭਾਈ ਟਕਸਾਲ ਮਾਣੇ ਕਿੰਨਾ ਧਣੀ ਹੋ ਗਿਆ, ਉਹ ਕਿੰਨਾ ਅਮੀਰ ਹੋ ਗਿਆ, ਉਹ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਹੋ ਗਿਆ। ਉਹ ਕੌਣ, ਜਿਸਦੇ ਅੰਦਰ ਕਾਲਨਾ ਦੀ, ਨਾਮ ਦੀ, ਬੰਦਗੀ ਦੀ, ਮੈਡੀਟੇਸ਼ਨ ਦੀ ਟਕਸਾਲ ਲੱਗ ਗਈ। ਇਹ ਖਜ਼ਾਨਾ, ਇਹ ਖਜ਼ਾਨਾ, ਇਹ ਅਸਲੀ ਖਜ਼ਾਨਾ। ਬਾਕੀ ਸਾਰੇ ਖਜ਼ਾਨੇ ਮਿਲਣੇ ਨੇ, ਖਤਮ ਹੋ ਜਾਣੇ ਨੇ। ਪੈਸਾ ਅੱਜ ਹੈ ਕੱਲ ਨਹੀਂ, ਕੱਲ ਮੁੱਛਾਂ ਨੂੰ ਤਾ ਦੇ ਕੇ ਤੁਰਦਾ ਸੀ ਕਿ ਮੇਰੇ ਵਰਗਾ ਅਮੀਰ ਕੋਈ ਨਹੀਂ, ਅੱਜ ਮੁੱਛਾਂ ਨੀਵੀਆਂ ਕਰਕੇ ਤੁਰਦਾ ਮੇਰੇ ਵਰਗਾ ਗਰੀਬ ਕੋਈ ਨਹੀਂ, ਅੱਜ ਸੰਸਾਰ ਚ ਧਨ ਹੈ ਕੱਲ ਨਹੀਂ ਹੈ, ਅੱਜ ਸੰਸਾਰ ਵਿੱਚ ਇੱਜ਼ਤ ਹੈ ਕੱਲ ਨਹੀਂ ਹੈ। ਪਰ ਜਿਸਦੇ ਅੰਦਰ ਇਹ ਨਾਮ ਦੀ, ਇਹ ਪਿਆਰ ਦੀ, ਇਹ ਬੰਦਗੀ ਦੀ, ਇਹ ਪਿਆਰ ਭਰੇ ਜੀਵਨ ਦੀ ਟਕਸਾਲ ਲੱਗ ਗਈ ਹੈ, ਉਹਦਾ ਸਿਰ ਹਮੇਸ਼ਾ ਉਜਲਾ ਹੀ, ਸਿਰ ਉੱਚਾ ਹੈ, ਮੁੱਖ ਉਜਲੇ, ਉਹਨਾਂ ਦੇ ਮੁੱਖ ਕਦੀ ਕਾਲੇ ਨਹੀਂ ਹੁੰਦੇ, ਕਦੀ ਕਾਲੇ ਨਹੀਂ ਹੁੰਦੇ। ਜਿਹੜਾ ਕਾਗਾਂ ਨੂੰ ਹੰਸ ਬਣਾਉਂਦਾ ਹੈ ਨਾ, ਉਸ ਗਿਆਨ ਤੋਂ, ਉਸ ਸਤਿਗੁਰੂ ਤੋਂ ਬਲਿਹਾਰ ਜਾਈਏ, ਜਿਹੜਾ ਕਾਗਾਂ ਨੂੰ, ਕਊਆਂ ਨੂੰ, ਕਾਲਖ ਵਾਲਿਆਂ ਨੂੰ ਹੰਸ ਬਣਾ। ਕਊਆ ਕੀ ਖਾਂਦਾ ਹੈ, ਬਿਸ਼ਟਾ ਖਾਂਦਾ ਹੈ, ਕੂੜਾ ਖਾਂਦਾ ਹੈ, ਗੰਦ ਖਾਂਦਾ ਹੈ, ਤੇ ਹੰਸ ਕੀ ਖਾਂਦਾ ਹੈ, ਕਹਿੰਦਾ ਮੋਤੀ ਚੁਗਦਾ ਹੈ, ਮੋਤੀ ਚੁਗਦਾ ਹੈ। ਸੰਸਾਰ ਦੀ ਨਿੰਦਾ ਚੁਗਲੀ, ਮਾਨ ਅਪਮਾਨ ਚ ਪਿਆ ਆਦਮੀ ਸੰਸਾਰ ਦਾ ਚਿੱਕੜ ਖਾ ਰਿਹਾ ਹੈ, ਗੰਦ ਖਾ ਰਿਹਾ ਹੈ, ਤੇ ਸਤਿਗੁਰੂ ਦੀ ਸੰਗਤ ਕਰਕੇ ਬਾਣੀ ਨੂੰ ਹਿਰਦੇ ਵਿੱਚ ਅਗਰ ਸਮਝ ਪੂਰਵਕ ਧਾਰਨ ਕਰ ਲੈ, ਜੁਗਤ ਦੇ ਨਾਲ ਜੇਕਰ ਜੀਵਨ ਚ ਸਾਧਨਾ ਲੈ ਆਏ ਤੇ ਹੰਸ ਬਣ ਜਾਏ, ਤੇ ਪਰਮਾਤਮਾ ਦੇ ਕੜੀਏ ਸ਼ਬਦ ਸੱਚੀ ਟਕਸਾਲ, ਇਸ ਸ਼ਬਦ ਰੂਪ ਮੋਤੀ ਨੂੰ ਖਾਏ, ਹੰਸ ਬਣ ਜਾਏ, ਉਜਲਾ ਹੋ ਜਾਏ। ਐਸਾ ਉਜਲਾ ਹੋਣ ਵਾਸਤੇ ਸਮਝ ਦੀ ਲੋੜ ਹੈ, ਸੇਵਾ ਦੀ ਲੋੜ ਹੈ, ਬੰਦਗੀ ਦੀ ਲੋੜ ਹੈ, ਨਮਰਤਾ ਦੀ ਲੋੜ ਹੈ, ਧੀਰਜ ਦੀ ਲੋੜ ਹੈ। ਗੁਰੂ ਨਾਨਕ ਸਾਹਿਬ ਨੇ ਇਸ ਸੰਪੂਰਨ ਜਪਜੀ ਸਾਹਿਬ ਦੇ ਵਿੱਚ ਕਿਤਨਾ ਕੁਛ ਦੱਸਿਆ ਹੈ, ਕਿਤਨਾ ਕੁਛ ਸਮਝਾਇਆ, ਕਿੰਨੇ ਤਰੀਕਿਆਂ ਨਾਲ ਖੋਲ ਖੋਲ ਕੇ ਵਰਣਨ ਕੀਤਾ, ਔਰ ਹਰ ਵਾਰ ਕਹਿ ਕਹਿ ਕੇ ਨਾਲ ਇਹ ਵੀ ਕਹੇ ਗਏ ਨੇ ਕਿ ਮੇਰੇ ਕੋਲੋਂ ਗੱਲ ਅਜੇ ਵੀ ਪੂਰੀ ਨਹੀਂ ਕਹੀ ਗਈ, ਕਿਉਂਕਿ ਪਰਮਾਤਮਾ ਬੇਅੰਤ ਹੈ, ਉਸ ਦੀ ਮਹਿਮਾ ਬੇਅੰਤ ਹੈ, ਪਰ ਮੇਰੇ ਇਸ਼ਾਰੇ ਨੂੰ ਸਮਝ ਲੈ। ਸਿਆਣਾ ਕੌਣ ਹੈ ਜਿਹੜਾ ਇਸ਼ਾਰੇ ਨੂੰ ਸਮਝ ਲਏ, ਤੇ ਮੂਰਖ ਕੌਣ ਹੈ ਜਿਹਨੂੰ ਗੱਲ ਪੂਰੀ ਕਹਿ ਵੀ ਛੱਡੋ ਉਹਨੂੰ ਫਿਰ ਵੀ ਸਮਝ ਕੋਈ ਨਾ ਆਵੇ, ਮੂਰਖ ਹੋ ਗਿਆ। ਸਿਆਣਾ ਕੌਣ ਹੈ ਜਿਹੜਾ ਇਸ਼ਾਰਿਆਂ ਨੂੰ ਸਮਝ ਲਏ। ਗੁਰੂ ਨਾਨਕ ਸਾਹਿਬ ਨੇ ਇਸ ਜਪਜੀ ਸਾਹਿਬ 'ਚ ਕਿੰਨੇ ਇਸ਼ਾਰੇ ਦਿੱਤੇ ਨੇ, ਕਿੰਨੇ ਇਸ਼ਾਰੇ ਦਿੱਤੇ ਨੇ ਜੀਵਨ ਨੂੰ ਉੱਚਾ ਚੁੱਕਣ ਵਾਸਤੇ, ਜਤੀ ਹੋਣ ਦੇ, ਸਤੀ ਹੋਣ ਦੇ, ਧਰਮੀ ਹੋਣ ਦੇ, ਔਰ ਆਪਣੇ ਜੀਵਨ ਚ ਧਰਮ ਖੰਡ ਚ ਪ੍ਰਵੇਸ਼ ਕਰ ਲੈ, ਫਿਰ ਤੂੰ ਕਰਮ ਖੰਡ ਚ ਪ੍ਰਵੇਸ਼ ਕਰ ਲੈ, ਫਿਰ ਤੂੰ ਗਿਆਨ ਖੰਡ ਚ ਪ੍ਰਵੇਸ਼ ਕਰ ਲੈ, ਔਰ ਫਿਰ ਆਪਣੇ ਹੀ ਹਿਰਦੇ ਚ ਬੈਠੇ ਉਸ ਨਿਰੰਕਾਰ ਦੇ ਸੱਚ ਖੰਡ ਵਿੱਚ ਵੀ ਤੂੰ ਪ੍ਰਵੇਸ਼ ਕਰ ਲੈ। ਮਹਾਰਾਜ ਕਿੰਨਾ ਸੌਖਾ, ਕਿੰਨਾ ਸਹਿਜ ਕਰ ਕਰਕੇ ਆਪਣੇ ਅਨੁਭਵ ਨੂੰ ਇਹਨਾਂ ਸ਼ਬਦਾਂ ਦੇ ਰੂਪ ਚ ਸਾਨੂੰ ਦੱਸ ਰਹੇ ਨੇ। ਬਿਆਨ ਕਰ ਰਹੇ ਨੇ। ਅੱਜ ਇੱਥੇ ਜਪਜੀ ਸਾਹਿਬ ਦੀ ਇਸ ਸਰੀਰ ਦੀ ਬੁੱਧੀ ਔਰ ਮਨ ਔਰ ਅਨੁਭਵ ਜੋ ਸੰਤ ਮਹਾਂਪੁਰਸ਼ਾਂ ਦੀ ਸੰਗਤ ਔਰ ਉਹਨਾਂ ਦੀ ਰਹਿਮਤ ਸਦਕਾ ਜਿਤਨੀ ਕੁ ਅਕਲ ਸੀ ਉਨੀ ਕੁ ਅਕਲ ਦੇ ਮੁਤਾਬਕ ਵਰਣਨ ਕੀਤਾ ਹੈ। ਲੇਕਿਨ ਮੈਂ ਫਿਰ ਇਹ ਗੱਲ ਅਖੀਰ ਤੇ ਜ਼ਰੂਰ ਕਹਾਂਗੀ ਕਿ ਜਪਜੀ ਸਾਹਿਬ ਦੀ ਵਿਆਖਿਆ ਸਹੀ ਮਾਇਨੇ ਚ ਉਸ ਦਿਨ ਪੂਰੀ ਹੁੰਦੀ ਹੈ ਜਦੋਂ ਜੋ ਕੁਛ ਉਪਦੇਸ਼ ਇਸ ਵਿੱਚ ਕਿਹਾ ਹੈ ਉਹ ਸਾਰੇ ਦਾ ਸਾਰਾ ਜੀਵਨ ਚ ਉਤਰ ਆਏ। ਸਮਝੋ, ਅਸਲੀ ਜਾਮਾ ਜਦੋਂ ਪਹਿਨਾ ਦਈਏ, ਅਸਲੀ ਜਦੋਂ ਜੀਵਨ ਦੇ ਵਿੱਚ ਉਤਰ ਆਏ, ਤੇ ਫਿਰ ਅਸੀਂ ਕਹਿ ਸਕਦੇ ਹਾਂ ਹਾਂ ਹੁਣ ਗੱਲ ਪੂਰੀ ਹੋਈ, ਹੁਣ ਆਇਆ ਸਵਾਦ, ਹੁਣ ਲੱਗਿਆ ਰੰਗ। ਪਰ ਰੰਗ ਲਾਗਤ 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 ਹੈ, ਮਨ ਜਾਗਤ 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 ਹੈ। ਜਿਤਨਾ ਸਤਸੰਗ ਸੁਣਦਾ ਹੈ, ਜਿੰਨਾ ਬੈਠਦਾ ਹੈ, ਜਿੰਨਾ ਮਨ ਵਿੱਚ ਪਿਆਰ ਗਹਿਰਾ ਹੁੰਦਾ ਹੈ, ਉਨੀ ਰੋਜ਼ ਰੋਜ਼ ਤਰੱਕੀ ਹੁੰਦੀ ਜਾ ਰਹੀ। ਮੈਂ ਮਹਿਸੂਸ ਕਰ ਰਹੀ ਹਾਂ, ਮੈਂ ਸੱਚਮੁੱਚ ਦੇਖ ਰਹੀ ਹਾਂ ਕਿ ਕਿਵੇਂ ਇੱਥੇ ਆਉਣ ਵਾਲੇ ਪ੍ਰੇਮੀਆਂ ਦੇ ਚਿਹਰਿਆਂ 'ਚ, ਆਉਣ ਵਾਲੇ ਪ੍ਰੇਮੀਆਂ ਦੀਆਂ ਅੱਖਾਂ 'ਚ ਕਿਵੇਂ ਤਬਦੀਲੀਆਂ ਆਈਆਂ। ਜਿਤਨੀ ਕੁ ਸੰਖਿਆ ਇੱਥੇ ਬੈਠੀ ਹੈ, ਇੰਨੀ ਸੰਖਿਆ ਹਿੰਦੁਸਤਾਨ 'ਚ ਤਾਂ ਕਹਿੰਦੇ ਨੀ ਬਹੁਤ ਥੋੜ੍ਹੀ, ਇੰਨੀ ਨੂੰ ਥੋੜ੍ਹੀ ਕਹਿੰਦੇ ਨੇ, ਪਰ ਇੱਥੇ ਜਿੰਨੀ ਸੰਖਿਆ ਹੈ ਇਹਨੂੰ ਇਹ ਬਹੁਤ ਜ਼ਿਆਦਾ ਕਹਿੰਦੇ ਨੇ। ਗੁਰੂ ਘਰ ਦੇ ਜਿਤਨੇ ਪ੍ਰਬੰਧਕ ਨੇ, ਸੇਵਾਦਾਰ ਨੇ, ਉਹਨਾਂ ਦੀਆਂ ਚਿਹਰੇ ਦੀਆਂ ਖੁਸ਼ੀਆਂ ਕਿ ਸਾਡੇ ਪਾਰਕਿੰਗ ਲਾਟ, ਉਹ ਕਹਿੰਦੇ ਨੇ ਜਿਉਂ ਜਿਉਂ ਸੁਣਦੇ ਆ ਨਾ ਕਿ ਪਾਰਕਿੰਗ ਲਾਟ ਛੋਟਾ ਹੋ ਗਿਆ, ਕਹਿੰਦੇ ਉਨੀ ਉਨੀ ਅੰਦਰ ਖੁਸ਼ੀ ਹੁੰਦੀ ਪਈ। ਕੀ ਖੁਸ਼ੀ ਹੋ ਰਹੀ ਕਿ ਸੰਗਤ ਇੰਨੀ ਪਹੁੰਚ ਰਹੀ, ਕੋਈ 70 ਮੀਲ ਤੋਂ ਆ ਰਿਹਾ, ਕੋਈ 80 ਮੀਲ ਤੋਂ ਆ ਰਿਹਾ, ਕੋਈ 100 ਮੀਲ ਤੋਂ ਆ ਰਿਹਾ, ਸਬਾਬਸ ਤੋਂ ਆ ਰਹੇ ਨੇ, ਇੰਨੀ ਡੇਢ ਡੇਢ ਘੰਟੇ ਦੀ ਡਰਾਈਵ ਕਰਕੇ ਪਹੁੰਚ ਰਹੇ ਨੇ। ਤੇ ਦੇਖੋ ਨਾ ਕਿੰਨੀ ਬਖਸ਼ਿਸ਼ ਹੈ, ਕਿੰਨੀ ਕਿਰਪਾ ਦੇ ਰਿਹਾ ਹੈ ਮਾਲਕ। ਕਿਧਰੇ ਕੰਮ ਕਾਰਾਂ ਤੋਂ ਫੁਰਸਤ ਨਹੀਂ ਲੱਗਦੀ ਤੇ ਆਦਮੀ ਕਹਿ ਸਕਦਾ ਟਾਈਮ ਕੋਈ ਨਹੀਂ ਜੀ, ਸੰਡੇ ਜਾਵਾਂਗੇ ਬਸ ਕੰਮ ਮੁਕਾਵਾਂਗੇ ਅਸੀਂ ਵੀ। ਪਰ ਕਿਧਰੇ ਇੰਨੀ ਖਿੱਚ ਦੇ ਨਾਲ ਆਉਣਾ, ਇੰਨੀ ਖਿੱਚ ਦੇ ਨਾਲ ਸੁਣਨਾ, ਇੰਨੀ ਖਿੱਚ ਦੇ ਨਾਲ, ਖਾਸ ਤੌਰ ਤੇ ਅੱਜ ਸਵੇਰ ਦੀ ਜੋ ਸਾਧਨਾ ਦੀ ਸਿਟਿੰਗ ਹੋਈ ਹੈ, ਸੱਚਮੁੱਚ ਮੈਂ ਤਾਂ ਇਹ ਨਹੀਂ ਕਹਿ ਰਹੀ ਕਿ ਮੈਨੂੰ ਕੋਈ ਆਸਚਰਜ ਲੱਗਾ ਹੈ, ਮੈਨੂੰ ਤੇ ਸੱਚ ਜਾਣੋ ਯਕੀਨ ਸੀ, ਕਿਉਂਕਿ ਚਿਹਰੇ ਤੇ ਅੱਖਾਂ ਜੋ ਕਹਿ ਰਹੀਆਂ ਨੇ, ਉੱਥੇ ਪੁੱਛਣ ਤੇ ਦੱਸਣ ਦੀ ਲੋੜ ਥੋੜ੍ਹੀ ਹੁੰਦੀ ਕਿ ਕਿੰਨੇ ਬੰਦਿਆਂ ਨੇ, ਕਿੰਨੇ ਸੰਗਤ ਨੇ, ਕਿੰਨੇ ਪ੍ਰੇਮੀਆਂ ਨੇ, ਕਿੰਨੇ ਗੁਰਮੁਖਾਂ ਨੇ ਸਵੇਰੇ ਹਾਜ਼ਰ ਹੋਣਾ। ਲੇਕਿਨ ਦੇਖ ਕੇ ਪਿਆਰ ਦਿਲ ਨੂੰ ਬੜੀ ਖੁਸ਼ੀ ਹੋਈ ਲੱਗਿਆ। ਖੈਰ, ਇੱਕ ਵਾਰ ਫਿਰ ਗੁਰੂ ਸਾਹਿਬ ਦਾ, ਸੱਚੇ ਪਾਤਸ਼ਾਹ ਦਾ, ਪ੍ਰਭੂ ਪਿਆਰੇ ਅੰਤਰਜਾਮੀ ਦਾਤੇ ਅਕਾਲ ਪੁਰਖ ਦਾ ਧੰਨਵਾਦ ਕਿ ਨਿਰਵਿਘਨਤਾ ਸਹਿਤ ਅੱਜ ਠੀਕ ਠਾਕ ਖੁਸ਼ੀ ਖੁਸ਼ੀ ਜਪਜੀ ਸਾਹਿਬ ਦੀ ਇਹ ਵਿਆਖਿਆ ਸੰਪੂਰਨ ਹੋਈ। ਧੰਨਵਾਦ ਸਤਿਗੁਰੂ। ਹੇ ਮਹਾਰਾਜ, ਆਪ ਜੀ ਦਾ ਬਾਰ ਬਾਰ ਧੰਨਵਾਦ। ਬਸ ਇਤਨੀ ਹੁਣ ਰਹਿਮਤ ਕਰਨਾ ਕਿ ਇਸ ਨੂੰ ਅਸੀਂ ਜੀਵਨ 'ਚ ਉਤਾਰ ਸਕੀਏ, ਤੇਰੇ ਰਸ ਦੀ ਇਸ ਅੰਮ੍ਰਿਤ ਮਿੱਠੀ ਬੂੰਦ ਨੂੰ ਲੈ ਜੀਵਨ ਵਿੱਚ ਆਨੰਦਿਤ ਹੋ ਸਕੀਏ। ਇਤਨਾ ਹੀ ਕਹਿ ਕੇ ਅੱਖਰਵਾਦ ਘਾਟ ਭੁੱਲ ਚੁੱਕ ਦੀ ਛਮਾ ਪਿਆਰ ਨਾਲ ਫਤਿਹ ਪ੍ਰਮਾਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।